ستنا تنوا بچن آپ جی نے کیرتن روپ اندر سرون کیتے نے جو ارداس وچ آئے ہوئے شبداں دی وچار آپاں کر رہے ہاں اس لڑی وار وچار دے ادھین کل دوپہر دے دیوان وچ آپاں وچار کیتی سی برد کی پہچ عرض کیتی سی پربھو دا اپنا سبھا اپنا برد ہے پربھو دے در تو رہنتا چولی وچ پوان والے ست گرو دا بھی برد ہے کہ جس نے ست گرو دے درو امرت دی دات لے گرو شبد نو کمان دا یتن کیتا اس خالصے دا بھی برد ہے آؤ ਇਸ ਤੋਂ ਅਗਲੇ ਸ਼ਬਦ ਨੇ ਅਰਦਾਸ ਵਿੱਚ ਪੰਥ ਕੀ ਜੀਤ। ਆਪਾਂ ਇਹ ਦੋ ਸ਼ਬਦ ਅਕਸਰ ਗੁਰਮੁਖਾਂ ਦੀ ਰਚਨਾ ਤੋਂ ਸੁਣਨੇ ਹਾਂ। ਜਦੋਂ ਕਿਤੇ ਇਕੱਠ ਹੋਵੇ ਸਿੱਖਾਂ ਦਾ, ਉੱਥੇ ਇਹ ਦੋ ਸ਼ਬਦ ਬੜੀ ਚੜ੍ਹਦੀ ਕਲਾ ਵਾਲੇ ਵਰਤਦੇ ਨੇ। ਪਹਿਲਾ ਸ਼ਬਦ ਹੁੰਦਾ ਹੈ ਦੇਗ ਤੇਗ ਫਤਿਹ, ਤੇ ਦੂਜਾ ਸ਼ਬਦ ਹੁੰਦਾ ਹੈ ਪੰਥ ਕੀ ਜੀਤ। ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰਿਤ ਇਸ ਵਿਚਾਰ ਨੂੰ ਆਪਾਂ ਦੋ ਕੁ ਦਿਨ ਘੱਟੋ ਘੱਟ ਲਵਾਂਗੇ। ਪੰਥ ਕੀ ਜੀਤ ਕੀ ਹੈ, ਤੇ ਸ਼ਬਦ ਦੀ ਰੋਸ਼ਨੀ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਬਾਹਰ ਜਾ ਕੇ ਕਿਸੇ ਇੱਕ ਧੜੇ ਦਾ ਨਾਮ ਪੰਥ ਨਹੀਂ। ਹਜ਼ੂਰ ਨੇ ਕਿਹਨੂੰ ਪੰਥ ਸ਼ਬਦ ਦੀ ਤੁਲਨਾ ਦਿੱਤੀ ਤੇ ਜੀਤ ਦਾ ਅਰਥ ਕੀ ਹੈ? ਆਓ ਕਰੋ ਕਿਰਪਾਲਤਾ, ਆਪ ਸਮੂਹ ਮਾਈ ਭਾਈ ਇਕਾਗਰਤਾ ਦੀ ਦਾਤ ਬਖਸ਼ੋ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ, ਆਪ ਕਿਰਪਾ ਕਰਕੇ ਵਿੱਚ ਵਰਤਨ, ਇਸ ਪਵਿੱਤਰ ਬਚਨ ਦੀ ਵਿਚਾਰ ਆਪ ਹੀ ਕਰਾ ਲੈਣ। ਕਰੋ ਬਖਸ਼ਿਸ਼ ਗੁਰੂ, ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਸ਼ਕਾਰਾਂ ਦੇ ਅਨੁਸਾਰ ਇਹਨਾਂ ਦੋ ਸ਼ਬਦਾਂ ਦੇ ਅਖਰੀ ਅਰਥ ਜਦੋਂ ਅਸੀਂ ਕਰਾਂਗੇ, ਪਹਿਲਾ ਸ਼ਬਦ ਹੈ ਪੰਥ ਤੇ ਦੂਸਰਾ ਸ਼ਬਦ ਹੈ ਜੀਤ। ਜਦੋਂ ਕੋਸ਼ਕਾਰਾਂ ਦੇ ਅਨੁਸਾਰ, ਕੋਸ਼ ਅਨੁਸਾਰ ਦੇ ਅਰਥ ਕਰੀਏ ਤੇ ਪੰਥ ਦਾ ਅਖਰੀ ਅਰਥ ਹੈ ਰਸਤਾ ਮਾਰਗ, ਤੇ ਜਦੋਂ ਅਸੀਂ ਸ਼ਬਦ ਵਰਤਨੇ ਆ ਜੀਤ, ਇਹਦੇ ਅਰਥ ਬਿਲਕੁਲ ਸਪਸ਼ਟ ਨੇ, ਜਿੱਤਣ ਦਾ ਪ੍ਰਤੀਕ ਹੈ। ਤੇ ਆਮ ਤੌਰ ਤੇ ਪੰਥ ਦੇ ਅਰਥ ਡਾਕਟਰ ਤਾਰਨ ਸਿੰਘ ਹੋਣੀ ਜਦੋਂ ਕਰਦੇ ਨੇ ਜਿੰਨੀਆਂ ਵੀ ਲਿਖਤਾਂ ਵਿੱਚ, ਉਹ ਕਹਿੰਦੇ ਨੇ ਪੰਥ ਦਾ ਅਰਥ ਹੈ ਇੱਕ ਉਹ ਸ਼ਾਹੀ ਰਸਤਾ ਜਿਸ ਰਸਤੇ ਵਿੱਚ ਹੋਰ ਵੀ ਮਿਲ ਜਾਂਦੇ ਨੇ। ਧਿਆਨ ਦਿਆ ਜੀ, ਪੰਥ ਕੀ? ਪੰਥ ਦਾ ਅਰਥ ਹੈ ਇੱਕ ਸ਼ਾਹੀ ਸੜਕ, ਇੱਕ ਸ਼ਾਹੀ ਰਸਤਾ, ਤੇ ਜਿਸ ਰਸਤੇ ਵਿੱਚ ਕਿਸੇ ਦਾ ਕੋਈ ਲਾਟ ਡਾਟ ਨਹੀਂ, ਕੋਈ ਵੀ ਉਹਦੇ ਉੱਤੇ ਟੈਕਸ ਨਹੀਂ। ਹਾਂ, ਉਸ ਰਸਤੇ ਵਿੱਚ ਹੋਰ ਵੀ ਰਸਤੇ ਪੈਂਦੇ ਨੇ, ਤੇ ਉਸ ਰਸਤੇ ਕੋਲ ਇੰਨੀ ਸਮਰੱਥਾ ਹੈ ਕਿ ਜਿਹੜਾ ਉਹਦੇ ਤੇ ਚੱਲਣ ਲੱਗ ਪਵੇ ਉਹਨੂੰ ਮੰਜ਼ਿਲ ਰੱਬ ਦੇ ਘਰ ਤੱਕ ਲੈ ਜਾਂਦਾ। ਪੰਥ ਦਾ ਅਖਰੀ ਅਰਥ ਇਹ ਵੇ, ਗੁਰਮਤਿ ਅਨੁਸਾਰ ਵੈਸੇ ਪੰਥ ਦਾ ਅਰਥ ਰਸਤਾ, ਪੰਥ ਦਾ ਅਰਥ ਕਰਾਂਗੇ ਉਹ ਸ਼ਾਹੀ ਮਾਰਗ ਜਿਹਦੇ ਵਿੱਚ ਅਨੇਕਾਂ ਛੋਟੀਆਂ ਪਗਡੰਡੀਆਂ, ਅਨੇਕਾਂ ਹੋਰ ਮਾਰਗ ਆ ਮਿਲਦੇ ਨੇ, ਤੇ ਉਸ ਮਾਰਗ ਕੋਲ ਇੰਨੀ ਕੁ ਸਮਰੱਥਾ ਹੈ ਕਿ ਉਹ ਰਸਤਾ ਸਾਨੂੰ ਰੱਬ ਦੇ ਘਰ ਤੱਕ ਲਿਜਾਏ। ਪੰਥ ਤੇ ਪੰਥੀ ਦੋ ਸ਼ਬਦ ਨੇ। ਪੰਥ ਦਾ ਅਰਥ ਕੀਤਾ ਹੈ ਅਰਧ ਰਸਤਾ, ਤੇ ਪੰਥੀ ਦਾ ਅਰਥ ਹੈ ਜਿਹੜਾ ਉਹਦੇ ਉਸ ਰਸਤੇ ਦੇ ਉੱਤੇ ਚੱਲਦਾ ਪਿਆ ਹੈ। ਪਹਿਲੀ ਗੱਲ ਕਿ ਖਾਲਸਾ ਪੰਥ ਵੀ ਸ਼ਬਦ ਅਸੀਂ ਵਰਤਨੇ ਆ, ਸਿੱਖ ਪੰਥ ਵੀ ਸ਼ਬਦ ਵਰਤਨੇ ਆ, ਇਕੱਲਾ ਸ਼ਬਦ ਅਸੀਂ ਪੰਥ ਵੀ ਵਰਤਨੇ ਆ। ਜੇ ਇਕੱਲਾ ਸ਼ਬਦ ਵੀ ਪੰਥ ਵਰਤੀਏ ਤੇ ਸਾਨੂੰ ਬੜੀ ਛੇਤੀ ਸਮਝ ਪੈਂਦੀ ਏ ਇਹ ਸਿੱਖਾਂ ਦਾ ਇੱਕ ਸਮੂਹ, ਖਾਲਸੇ ਦਾ ਇੱਕ ਇਕੱਠ, ਉਹਦੇ ਲਈ ਸ਼ਬਦ ਵਰਤਿਆ ਗਿਆ ਹੈ ਪੰਥ। ਹਜ਼ੂਰ ਨੇ ਫਿਰ ਜਦੋਂ ਪੰਥ ਦੀ ਪਰਿਭਾਸ਼ਾ ਦਿੱਤੀ, ਉਹਨਾਂ ਨੇ ਪਹਿਲੀ ਕਿਰਪਾ ਕੀਤੀ, ਕਹਿਣ ਲੱਗੇ ਪੰਥ ਦਾ ਮਕਸਦ ਹੈ ਪਰਮਾਤਮਾ ਦੇ ਚਰਨਾਂ ਵਿੱਚ ਲਿਜਾਣ ਵਾਲਾ ਰਸਤਾ, ਤੇ ਪੰਥ ਤੇ ਤੁਰ ਹੋ ਸਕਦਾ ਪਹਿਲੀ ਗੱਲ ਜਿਹੜਾ ਨਾਮ ਨਾਲ ਜੁੜਦਾ। ਮੈਂ ਤਾਂ ਇਸ ਕਰਕੇ ਅੱਜ ਥੋੜਾ ਜਿਹਾ ਬੇਸ਼ ਬਾਣੀ ਵਿੱਚੋਂ ਲਿਆ, ਕਿਉਂਕਿ ਪੰਥ ਦੇ ਅਰਥ ਆਪਣੇ ਆਪਣੇ ਤਰੀਕੇ ਨਾਲ ਹੋ ਰਹੇ ਨੇ, ਆਪਣੇ ਆਪਣੇ ਧੜੇ ਨੂੰ ਸ਼ਬਦ ਅਸੀਂ ਪੰਥਕ ਦੇਈ ਜਾਂਦੇ ਹਾਂ ਕਿ ਮੈਂ ਕੇਵਲ ਪੰਥਕ ਹਾਂ, ਇਹਦੇ ਕੋਲ ਪੰਥ ਦਾ ਪਤਾ ਹੀ ਨਹੀਂ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਪੰਥ ਦਾ ਅਰਥ ਹੈ ਜਿਹਦੇ ਵਿੱਚ ਕੋਈ ਵੀ ਰੁਕਾਵਟ ਨਾ ਹੋਵੇ, ਤੇ ਉਹਨਾਂ ਸ਼ਬਦ ਪਹਿਲੀ ਵਾਰ ਜਪਜੀ ਸਾਹਿਬ ਚ ਵਰਤਿਆ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਦਾ ਅਰਥ ਹੈ ਜੇਕਰ ਕੋਈ ਨਾਮ ਵਿੱਚ ਆਪਣੀ ਸੁਰਤ ਨੂੰ ਜੋੜ ਦੇ जे नाम च अपने आप नू टिका दे मन्ने मार्ग ठाक ना पाए ते इस पंथ ते चलदिया किसी की बेपती नहीं हुंदी। जिहड़ा इस मार्ग ते चलन लग पवे ते साहिब कहिंदे ने मन्ने पत छों प्रगट जाए, वह पत नाल जांदा है। इस रस्ते ते चलन वाले की बेअदबी नहीं, इस रस्ते ते चलन वाले की तोहीन नहीं, इस रस्ते दे चलन वाले की खेठी नहीं, इस पंथ ते चलन वाले नू नीवा नहीं दिखाया जांदा। जे उहदे रस्ते विच रुकावट नहीं ते सच जाणो उहदी पाती पाते रब दे घर विच उहदी शोभा ते संसार विच वी उपरगट है। मैं ये बेनती जरूर करनी अजे ये पक्ष ना वाचियो भी असी की करने पाया ते पंथ की परिभाषा की है। मैं सिर्फ बाणी की टेक लैके शब्द अर्ज कर रहे ने पंथ की जी। साहब ने कहा मन्ने मार्ग ठाक ना पाए, मन्ने पत छौ प्रगट जाए, मन्ने मत ना चला पंथ, मन्ने धर्म छेती संबंध, ऐसा नाम निरंजन होए जे को मन जाने मन होए। जेड़ा नाम नू भावना नाल मन ले उहदे रस्ते विच रुकावट नहीं, जेड़ा पंथ ते चल पाए उहदी इज्जत है, जेड़ा पंथ ते चल पाए वह प्रगट संसार विच हुंदा है, ते जेड़ा नाम ते पंथ ते चलदा है सच जाणो उहदा संबंध धर्म दे नाल बन जांदा है। पंथ ते चलण वाला धर्मी है। धन गुरु नानक साहिब सच्चे पातशाह ने सिद्धां ने एक वारी सवाल कीते सन वैसे गुरु ग्रंथ साहिब दी बाणी विचों वी, मैं अर्ज करनी है बाबे ने कहता पंथ चला केड़ा मार्ग सानू दिता। उत्थे हजूर नू इन्हां एक प्रश्न किया कि सिद्ध गोष्ठ विच, वैसे वह चार सवाल बनते ने। वह पहला प्रश्न सी कि तुसी अपने परिवार नू छड़ के अपनी धरती नू छड़ के बड़ी दूर दूर धरती का भ्रमण किया, सानू दसो इहदा मकसद की सी अपने घर नू छड़न दा। दूजा उन्हें शब्द वरत्या कि तुसी कई तरह के भेख धारण किए, कभी तुसी नीले बस्त्र पाए ने, कभी सुनिया तुसी भगवे बस्त्र पाए ने, कभी सुनिया तुसी श्वेत वस्त्र धारण किए ने, चिट्टे बस्त्र पाए ने। सानू ये कारण दसो भी तुसी अपने तन ते भेख क्यों बदले। उन्हें तीजा प्रश्न किया कि जेड़े तुहाडे कोल बहिंदे ने उन्हां नूं तुसी पार करन लई उपदेश की देंदे हो। ते चौथा सवाल कीता सी सानूं एक गल समझा दिओ, इन्ना भ्रमण करदिआं होइआं तुसी किस चीज़ दा वंज करन तुरे। मैं अर्ज कर रहा बाबे ने जो पंथ चलाया उहदे विच अनेकां रस्ते होर आ मिले, पर जदों इत्थे मिल गए इत्थे उन्हां दी अपनी होंद नहीं। सच जाणो फिर गल उन्हां नूं ओही मन्नी पैगी जिहड़ा शाही सड़क दा कानून हुंदा। देखो पंथ खालसा पंथ असीं कहिंदे वखरेवां ने, अज असीं चलने हां अपने घरों तुरीए। मैं सिर्फ तुहाडे अमेरिका की उदाहरण देने हैं, आपां रोड ते चलने हैं, इस रस्ते उत्ते स्पीड की लिमिट है, हर एक वैसे रोड की लिमिट है, कितने सानू बत्तियां रस्ते विच मिल जांदियां ने, उत्थे असीं उस रोड के नियम अनुसार चलांगे। पर जदों शाही सड़क ते तुर पांगे ये नहीं कहांगे कि जिस रोड तो मैं आया पिछे आ कानून सी, मैं उस स्पीड मुताबक चलना है अगो उत्तर मिलेगा। नहीं, पिछे जो मर्जी होवे जदों इस मार्ग से चल पे इस रस्ते से वह कुछ मनना पड़ेगा जो एदा कानून है। खालसा पंथ पंथ की जीत। हजूर ने कहा कोई किसी भी थां तो आसकद है, यही कारण कि सिखी केवल जन्म सिद्ध अधिकार नहीं, क्षमा करो जिहड़े शब्द वरतन लगा, सिखी तो कर्म कमाण वालियां लिए, इहदा भाव यह नहीं कि मैं सिख कर पैदा हो गया तो मैं सिख हाँ। क्षमा करो कि सिख है ही वह जिन्हें गुरु की सिख्या कमाया, वह किसी मुसलमान फिरके नाल भी संबंधित होकर इस धर्म विच आ सकदा, वह हिंदुआ नाल संबंधित होकर भी आ सकदा है, वह किसी योग मत नाल भी संबंधित हो सकदा है, वह सन्यासी भी हो सकदा है, वह ब्रह्मचारी भी हो सकदा है, भावें उहदा पिछोकड़ जो मर्जी होवे, पर जदों इस मार्ग से चल पिया फिर उन्हूं इस रस्ते दे कानून नूं मनना कहेगा। यह नहीं कि मैं फलाने फिरके विचों आया मैं अपनी गल वखरी करांगा। पंथ दर्थे एक रस्ते से चलना, एक विधान नूं मनना, एक कानून नूं मनना, एक डिसिपलिन विच रह के तुरना। ते मैं जिहड़ी बेनती करन लगा उत्थे हजूर नूं ना सोचार सवाल पुछे सन। पहला सवाल सी किस कारण ग्रह तज्यो उदासी सिद्ध गोष्ठ, किस कारण ए भेख निवासी किस वखर के तुम मन जारे क्यों कर साथ लंघावो पारे। चार सवाल ने वैसे ते सिद्ध गोष्ठ की बाणी किते समा मेरे मालक मेर करे ओदी कथा कीती जाए। मैं कहना जितनिया रूहानियत दियां गुंजना उस बाणी विचों खोलियां ने उस दे अर्थ करन तो पहला नाथ परंपरा सिद्ध परंपरा ते जोगियां दे बारे पूरी जान कोई होनी अत लाजमी। उन्हां दे सवाल ने वह कोई आम बंदे नहीं। देखो मैं कई बार सोचना मैं खिन विचों निकल लगा कि सज्जन नूं एक शब्द सूही राग में सुनाया बाबा जी कि सज्जन सही नाल मैं चलदिया नाल चलन जिथे लेखा मंगिया तिथे खड़े दसन। इस शब्द विच एक पक्षी ज्ञान एक पक्षी तो मतलब केवल बाबा जी कह रहे हैं सज्जन कोई भी सवाल करता पिया कि की कारण ये सज्जन क्यों नाल जांदा। सज्जन ने भी पूछा भी ये चमक ऐसी ये सिंबल कैसा है उन्हें केवल सुने सुन के उन्हें सत बचन करके मान ले। तवज्जो दियो देखो कौडे नूं गुरु दे दीदार होए आखिर कोई ना कोई भावे इतिहास ने शब्द नहीं कहा केवल दर्शन तक का नहीं गुरु के शब्द बचन सुने होंगे उन्हें कोई सवाल नहीं किया अगो ने सत बचन करके मनिया ते जीवन पलट गया। क्यों इन्हां लोकां दा म्यार अंदर दा ज्ञान उन्ना नहीं सी पर जदों अंदरों खाली करके बाबा जी ने भर दिता फिर इन्हां दे ज्ञान दा मुकाबला भी कोई सिद्ध असल विच ज्ञानी ने। उन्हां लोकां दी अपनी साधना है उन्हां दी अपनी पद्धति है उन्हां दे अपने तरीके ने। हाँ उन्हां नूं ज्ञान देण वास्ते उन्ने पद्धर दी गल बाबा जी ने कीती ते उन्हां ने जिहड़े सवाल भी कीते कमाल कर दित्ती। खैर जिहड़े चार सवाल ने कमेंट करके इन्हां नूं अज छोया कि उन्हां दे 12 फिरके ने उन्हां विचों आई पंथी सब तो वड्डा है ते बाबे नानक ने कहा कि जे आई पंथी बनने ते सब तो पहला पंथ दी जीत तो पहला अपने आप नूं जितण दा यतन करे। पंथ दी जीत ही तां हो सकदी जिहड़ा बंदा अपने अंदर नूं नहीं जीत सकिया वह कभी पंथ दी जीत नहीं कह सकता वह पंथ दी जीत दे नारे थले भी अपनी जीत दी गल करे। देखो शब्द हजूर ने वरते ने कह लगे किस कारण ग्रह तजो उदासी की कारण के तुसी घर छड्या किस कारण ए भेख निवासी किस वखर के तू मन जारे क्यों कर साथ लंघावो पारे। हजूर ने उत्थे ए नहीं कहा मैं संसार तो नफरत करना। कह लगे गुरमुख खोजत पए उदासी कि मेरा मकसद परिवार तो नफरत नहीं मेरा मकसद संसार दी कूड़ी माया तो डर के भजना नहीं। कह लगे मैं गुरमुखां नूं लभण वास्ते उदासी मत। उदासी दा अर्थ है कि ये सफर शुरू कीते ने मैं उपरामता धारण कीती। कह लगे गुरमुख खोजत पए उदासी ते जे तुसी कहा भी ये बाणा क्यों पाया। कह लगे भगवें देख के तुहानूं हर कोई साधु लगदा है मैं सोचिया जे ये पा कि तुहाडे नाल गल करन दा मौका मिले मैं भगियां नूं प्रवान कर लिया। साहब ने शब्द वरते कहन लगे बड़े प्यारे सन कि गुरमुख खोजत पए उदासी दर्शन कह तई भेख निवासी। उन्हें पूछा किस वखर के तू बन जा रहे बाबा जी ने कहा साच वखर के खम बन जा रहे। उन्हें पूछा भी जेड़े तुहाडे नाल ने इन्हां नूं किवें पार करोगे क्यों कर साथ लंघावो पारे। बाबे ने अपने साथ नूं पंथ दी शक्ल देनी है क्यों कर साथ लंघावो पारे। ते साहब ने कहा पंथ ओ बनेगा पार ओ होणगे नानक गुरमुख उतरत पारे जेड़े गुरु दे शब्द दी टेक लै के चलणगे एक दिन ओ संसार तो पार जरूर होणगे। जदों सिद्धां नूं ये शब्द कहे उत्थे भाई गुरदास दी रचना विचों जरूर बेनती करनी चाहना कि उस वेले पंथ नहीं सन अनेकां मार्ग सन। गुरु ग्रंथ साहिब दी बाणी ने ते भाई गुरदास ने तां उन्हां मार्गां दा जिक्र भी बड़ा खुल के कीता। हुण बाबा नानक सतगुरु जी नूं उन्हां ने एक सवाल कीता उह सवाल सी कि तुसीं मात लोक विचों आए हो तुसीं धरती तों आए हो ते एक बेनती मैं कर दियां कि आपां जरूर धर्म नूं मन्नांगे पर ज्यों ज्यों साइंस गल सिद्ध करी जांदी है ना त्यों त्यों साडा विश्वास होर परपक हुंदा है। जदों किते एका नारी जती होए दी गल चलनी ते अज तो कई साल पहला इको गल कहनी कि क्यों اج ہر تھان تے اس خطرناک بیماری نے اکو گل کہی جے تو زندگی وچ جینا چاہنا ہے تے سچ جانو بابے دا تینوں سدھانت مننا پے گا شبدوں میں جو مرضی ورت لے پر اے مننا پیا کہ ایک ناری جتی ہوئے پر ناری تی پہن وکھانے دھیان دیو اسی تمباکو بارے کہندے رہے تے بڑے ترک ہوئے اج سارے سنسار وچ جتھے بھی تسی سفر کرن جاؤ آخر اندر دی بیماری نے دس دتا کہ جے اے دا سیون کردا رہیا تیری زندگی تباہ ہوئے گی تیری آن والی پیڑھی تے اثر ہوئے گا اج او مننا پیا کئی بار اسی کہنے کیس میں کہنا دیکھو جو گرو نے کیا کہ اے گل وکری کہ اسی اونوں کھوج نہ اینا سکے پر ایک دن جدو دوجے کھوج کے دسن گے ادو اسی کہاں گے گرو نے بہت پہلا کہہ دتا سی دھیان دیا کہ پر انہاں دی کھوج نوں سٹ پانا نہیں گرو نانک صاحب نے انہیں ایک سوال کیتا بانی وچ بڑے لوکاں دا ذکر ہوندا ہے ہن جدو اسی پڑھنے دست گیر بارے میں وچوں نکلیا جے وشے تو وہ کہندے نال لکھتا بیٹا تیر دا اکھی میٹ گیا ہوائی پاتالا آکاش لکھ اک پرت وی شبد کھلائی پر کچھ کول پرشاد دا تروں پتالوں لئی کڑائی ہن اے دے ارتھ بھائی صاحب دی رچنا مطابق تاں ہی ہونگے نا کہ پیر دے پتر نو نال لیا تے کیول ایس دھرتی تے دھرمی نہیں پتہ نہیں ہور کنیاں دھرتیاں تے دھرم کمان والے نے کلی دیگ تیگ دی فتح تے نہیں کہن لگے اوتھوں وی کچکول پرشاد دا بھر کے لیاندا بھائی صاحب دے مطابق ہن جڑی بینتی میں کرنی چاہنا انہاں سدھا نے ایک سوال کیتا تے گرو نانک صاحب دے سکھاں تینوں پنت تو پٹکا کون سکدا ہے کہ وی بابے دی زندگی وچ آیا سی انہیں ایک سوال کیتا وہ سوال سی کہ سدھ پوچھن سن بالیا جا شبد نانکا بھی ورتے ہیں سدھ پوچھن سن نانکا مات لوک وچ کیا ورتارا سب سدھی اے بجھیا کل تار نانک اوتارا اوتھے بابا جی نے جڑی اگلی پوڑی کہی گرو کے سکھوں اس ویلے دے پنتھاں دا ذکر کیتا ہے حضور کہن لگے کل آئی کتے موئی خاج ہوا مردار گسائیں شبد ورتے نے خے گسائیں خے ناتھ جی کئیاں گرمکھاں نے ارتھ کیتے نے خے پربھو جی کہن لگے لوکاں دی برتی کتے موئی ہو گئی ہے تے ایک دن عرض کیتی سی جس قوم دی جس فرقے دی جس گھر دی برتی کتے موئی ہو جائے وہ گھر کدی ترقی نہیں کر سکتا ہوں گا کتے موئی ایک ایسی برتی ہے جو ملے اودے تے صبر نہیں جو پراپت ہے اودے تے بھروسہ نہیں تے اندر نو ٹکا نہ دینا گرو گرنتھ صاحب نے کتے مول برتی دا ذکر کیتا ہے جدو اسی پڑھنے چاکی چاہتے ہیں چون کھاہیں چاکی کا چتھرا کہاں لے جانی حضور کہندے نے تو چون بھی کھانا ہے آٹا بھی کھانا ہے چکی بھی چکنا ہے پر بد قسمتی جان لگے آپ کروڑا بھی منہ وچ پا کے لے جانا ہے کہ کتے مول ہے دوسری بےنتی کراں اوتھے جدو نہ پوچھیا تے حضور نے نال کیا کل آئی کتے موئی خاج ہوا مردار گسائیں اگلا بچن سی لوکاں دی خاجا کیول مردے کھانے کو گئے تے سچ جانے وہ مردار کی ہیں بابا جی نے شبد برتے لی کہنے دو تھاواں تے خاص کر کے ایک تا کوڑ بول مردار کھائے ایک بچن کیتا حق پر آیا نانکا اس سور اس گائے یہ مردار ہی کھانا ہے جدو تو حق کھونا ہے کوڑ بولنا ہے کل آئی کتے موئی خاج ہوا مردار گسائیں تو نہ کیا مہاراج اینا تھلے پانا واپریا پیا اتھے اتھے کوئی ڈسپلن نہیں اتھے کوئی راج پربند نہیں بابا جی کہن لگے نہیں کہن لگے راجیاں دی برتی جڑی ہے وہ پرجا نو سنبھالن والی نہیں پرجا نو کھان والی بن گئی کیوں نرمل پنتھ چلیا کہن لگے پیاریا کہ کل آئی کتے موئی خاج ہوا مردار گسائیں راجے پاپ کمام دے الٹی وار کھیت کو کھائیں کہن لگے وار دا تم ہے رکھوالی کرنا پر بد قسمتی ہے کہ وار کھیت نو کھان لگ پئی ہے الٹی وار کھیت کو کھائیں تے نہ تھا کیا آخر تھلے بڑے ترماتما نے کہ ویداں دے گیاتے ادو نہیں سن کہ سمرتیاں نو جانن والے ادو نہیں سن کہ پرانا نو کنٹ کر کے اچے اچے براہمن ادو نہیں سن کہنے لگے تھلے تا گرو بڑے نے تے میرے بابے نے کیا او گرو نہیں جڑے رب نال جوڑن اے او گرو نے جڑے چیلیاں دے اشارے تے نچدے نے تے کہنے لگے چیلے گھراں وچ بیٹھے ہوندے نے تے گرو بھوے کھڑکا کے چولیاں دے کے خیر پہ منگدے ਉਹਨਾਂ ਦੇ ਮਾਰਗ ਤੇ ਪੰਥੇ ਕਿੰਨੇ ਚੱਲ। ਸ਼ਬਦ ਹਜ਼ੂਰ ਨੇ ਅੱਗੇ ਵਰਤੇ, ਕਹਿਣ ਲੱਗੇ ਰਾਜੇ ਪਾਪ ਕਮਾਉਣ ਦੇ, ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ। ਧਿਆਨ ਦਿਆ ਜੇ, ਅੱਜ ਸਿੱਖ ਜਗਤ ਨਾਲ ਵਾਪਰ ਨਹੀਂ ਰਿਹਾ, ਪੜਦਾ ਮੈਂ ਵੀ ਪਿਆ ਵਾਂ ਤੁਕਾਂ। ਮੈਨੂੰ ਪਤਾ ਵੀ ਹੈ ਕਿ ਜਿਹੜੇ ਲੋਕ ਪੰਥ ਦਾ ਰੌਲਾ ਪਾਉਂਦੇ ਨੇ, ਅਸੀਂ ਪੰਥ ਹਾਂ, ਉਹਨਾਂ ਨੂੰ ਇੰਨੀ ਪਤਾ ਨਹੀਂ ਕਿ ਗੁਰੂ ਸ਼ਬਦ ਗੁਰਬਾਣੀ ਨਾਮ ਧਰਮ ਕੀ ਏ। ਪਰ ਹੈਰਾਨਗੀ ਦੀ ਗੱਲ, ਉਹਨਾਂ ਲੋਕਾਂ ਨੂੰ ਤੇ ਪਤਾ ਹੀ ਨਹੀਂ ਸੀ, ਅਗਿਆਨੀ ਸਨ। ਸਾਨੂੰ ਬਾਣੀ ਪੜ੍ਹਨ ਦੇ ਬਾਵਜੂਦ ਵੀ ਅਸੀਂ ਉਹਨਾਂ ਪਿੱਛੇ ਕਹੀ ਜਾਂਦੇ ਹਾਂ ਪੰਥ ਕੀ ਜੀਤ, ਪੰਥ ਕੀ ਜੀਤ। ਅਸਲੀਅਤ ਵਿੱਚ ਉਹ ਪੰਥ ਨਹੀਂ। ਖਿਮਾ ਕਰਿਓ ਜਿਹੜੇ ਸ਼ਬਦ ਨੇ, ਪਰਜਾ ਅੰਦੀ ਗਿਆਨ ਬਿਨ ਕੂੜ ਕੁਸਤ ਮੁਖੋਂ ਅਲਾਈ। ਹਜ਼ੂਰ ਕਹਿਣ ਲੱਗੇ ਪਿਆਰਿਆ ਕਿ ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁ ਵਿੱਚ ਭਾਈ, ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤਨਾੜੇ ਜਾਈ, ਕਾਜੀ ਖੋਏ ਰਿਸ਼ਵਤੀ, ਵੱਡੀ ਲੈ ਕੇ ਹੱਥ ਗਵਾਈ। ਕੀ ਤੁਸੀਂ ਉਹਨੂੰ ਪੰਥ ਕਹੋਗੇ? ਹਾਂ, ਮੈਂ ਇਹਦੇ ਚ ਕੋਈ ਸ਼ੱਕ ਨਹੀਂ, ਜੋ ਬਾਬੇ ਨੇ ਪੰਥ ਦਿੱਤਾ ਅੱਜ ਵੀ ਸਿਧਾਂਤ ਨਿਰਮਲ ਹੈ। ਪਰ ਬਦਕਿਸਮਤੀ, ਜੇ ਕਾਜੀ ਰਿਸ਼ਵਤ ਲੈ ਤੇ ਉਹ ਕੂੜ ਬੋਲ ਕੇ ਮੁਰਦਾਰ ਖਾਂਦਾ ਹੈ, ਤੇ ਜੇ ਧਰਮ ਦੀ ਪਦਵੀ ਤੇ ਬੈਠ ਕੇ ਧਰਮ ਦਾ ਇਨਸਾਫ ਕਰਨ ਵਾਲਾ ਕਰਮ ਕਰੇ, ਤੇ ਫਿਰ ਆਪਾਂ ਇਹ ਗੱਲ ਸੋਚਣ ਲਈ ਜ਼ਰੂਰ ਮਜਬੂਰ ਹੋਵਾਂਗੇ ਕਿ ਤੇ ਕਾਜੀ ਵਾਲਾ ਮੁਰਦਾਰ ਇਹਦੇ ਕੋਲ ਤੇ ਨਹੀਂ ਆ ਗਿਆ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਏ। ਅੱਗੇ ਉਹਨਾਂ ਬਚਨ ਕੀਤਾ, ਕਹਿਣ ਲੱਗੇ ਇਸਤਰੀ ਪੁਰਖ ਹੈ ਥਾਮ ਹਿੱਤ, ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਓ ਕਥਾਓ ਜਾਈ, ਕਿਹੜੇ ਪੰਥ ਦੀ ਗੱਲ ਕਰਦੇ ਹੋ, ਵਰਤਿਆ ਪਾਪ ਸਭ ਜਗਮਸ, ਕੋਈ ਰਸਤਾ ਦਿਸਦੇ ਜੀ। ਹਜ਼ੂਰ ਨੇ ਉੱਥੇ ਪੰਥ ਦਾ ਜ਼ਿਕਰ ਵੀ ਕੀਤਾ। ਜਦੋਂ ਅਸੀਂ ਪੜ੍ਹਦੇ ਹਾਂ ਹਜ਼ੂਰ ਦੇ ਬਾਣੀ ਦੇ ਅੰਮ੍ਰਿਤ ਬਚਨ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਦੋਂ ਸ਼ਬਦ ਇਹ ਵਰਤੇ ਨੇ ਨਾ ਗੁਰੂ ਕਿਰਪਾਲੂ ਜੀ ਨੇ, ਉੱਥੇ ਇੱਕ ਸ਼ਬਦ ਵਰਤੇ ਹੈ ਕਿ ਹਉ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ, ਨਾ ਕੋਈ ਕੋਈ ਪੰਥ ਹੀ ਨਹੀਂ ਦਿਸਦਾ ਪਿਆ, ਕੋਈ ਮਾਰਗ ਹੀ ਨਹੀਂ ਦਿਸਦਾ ਪਿਆ ਜਿਹੜਾ ਮੇਰੇ ਪਿਆਰੇ ਦੇ ਘਰ ਤੱਕ ਲੈ ਜਾਏ। ਇੱਥੇ ਜਦੋਂ ਸੱਚੀ ਬਾਬਾ ਜੀ ਨੇ ਗੱਲ ਕੀਤੀ ਨਾ, ਉੱਥੇ ਭਾਈ ਗੁਰਦਾਸ ਨੇ ਜਿਹੜੀ ਅਗਲੀ ਪੌੜੀ ਕਹੀ, ਮੈਂ ਕਹਿੰਦਾ ਵੀ ਤਰਤੀਬ ਦੇਣ ਦੀ ਕਮਾਲ ਕਰ ਦਿੱਤੀ। ਉਹਨਾਂ ਦੇਖਿਆ ਵੀ ਅੱਜ ਇੱਕ ਨਾ ਸਾਡੇ ਕਿਸੇ ਨਾਥ ਨੇ ਰਾਜਿਆਂ ਦੀ ਗੱਲ ਹੀ ਨਹੀਂ ਸੀ ਕੀਤੀ, ਉਹ ਰਾਜਿਆਂ ਦੇ ਦਰਾਂ ਤੋਂ ਸਨਮਾਨ ਲੈਂਦੇ ਸਨ। ਅੱਜ ਤੀਕਰਾ ਕਿਸੇ ਕੰਨ ਪਾਤੇ ਸਾਡੇ ਜੋਗੀ ਨੇ ਕਾਜ਼ੀਆਂ ਦੇ ਵਿਰੁੱਧ ਵਿੱਚ ਕੋਈ ਸ਼ਬਦ ਨਹੀਂ ਕਿਹਾ। ਅੱਜ ਤੀਕਰਾ ਅਸੀਂ ਸਮਾਜ ਦੇ ਢਾਂਚੇ ਬਾਰੇ ਕੁਝ ਨਹੀਂ ਬੋਲੇ, ਤੇ ਸੱਚ ਜਾਣੋ ਇਸ ਪੌੜੀ ਵਿੱਚ ਰਾਜਨੀਤਿਕ ਪੱਖ ਵੀ ਆਉਂਦਾ, ਇਹਦੇ ਵਿੱਚ ਸਮਾਜਿਕ ਪੱਖ ਵੀ ਆਉਂਦਾ, ਇਹਦੇ ਵਿੱਚ ਧਾਰਮਿਕ ਪੱਖ ਵੀ ਆਉਂਦਾ, ਇਹਦੇ ਵਿੱਚ ਆਰਥਿਕ ਪੱਖ ਵੀ ਆਉਂਦਾ। ਕਹਿਣ ਲੱਗੇ ਅਸੀਂ ਤਾਂ ਕਦੀ ਬੋਲੇ ਨਹੀਂ, ਥੱਲੇ ਲੋਕ ਮਰਦੇ ਨੇ, ਅਸੀਂ ਕਹਿੰਦੇ ਹਾਂ ਕਰਮ ਗਤੀ ਆਪਣਾ ਕੀਤਾ ਪਾਉਂਦੇ ਨੇ, ਇਸ ਦੀ ਜ਼ਬਾਨ ਵਿੱਚ ਸੱਚ ਨਿਕਲਦਾ ਪਿਆ। ਤੇ ਜੇ ਕਿਤੇ ਇਹ ਸਾਡੇ ਪੰਥ ਵੀ ਸ਼ਾਮਿਲ ਹੋ ਜਾਏ ਤੇ ਸਾਡੀ ਧਨ ਧਨ ਹੋ ਜਾਏ, ਕਦੇ ਤੱਕ ਉਹ ਕਿਹੜੀ ਪੰਥ ਕੀ ਜੀ ਸਾਡੇ ਪੰਥ ਵਿੱਚ ਆ ਜਾਏ। ਉੱਥੇ ਫਿਰ ਉਹਨਾਂ ਨੇ ਪਹਿਲਾ ਯਤਨ ਕੀਤਾ ਸੀ ਕਿ ਬਾਬੇ ਦੇ ਪੰਥ ਨੂੰ ਆਪਣੇ ਪੰਥ ਵਿੱਚ ਮਰਗ ਕਰਨ ਲਈ, ਤੇ ਤਰੀਕਾ ਉਹਨਾਂ ਵਰਤਿਆ ਨੂੰ ਦੌਲਤ ਦੌਲਤ ਦਿਖਾਓ, ਜੇ ਰੁਪਈਆ ਦਿਖਾਇਆ ਇਹਦਾ ਪੰਥ ਸਾਡੇ ਵਿੱਚ ਸ਼ਾਮਿਲ ਹੋਵੇਗਾ। ਪਰ ਇੰਨਾ ਪਤਾ ਨਹੀਂ ਸੀ ਕਿ ਤੁਹਾਡੀ ਪਗਡੰਡੀ ਨੂੰ ਇੱਕ ਦਿਨ ਵਿੱਚ ਪੰਥ ਵਿੱਚ ਸ਼ਾਮਿਲ ਹੋਣਾ ਪੈ ਜਾਏ। ਉੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਬਾਲਕਾ ਕਿਹਾ ਅੰਦਰ ਦੀ ਖੌਮੇ ਨਹੀਂ ਨਾ ਮੰਨਦੀ, ਕਿਉਂਕਿ ਸਾਡੇ ਕੋਲ ਕਮਾਈ ਬੜੀ, ਸਾਡੀ ਸਾਧਨਾ ਬੜੀ। ਉਹਨਾਂ ਇੱਕ ਗੱਲ ਕੀ, ਕਹਿਣ ਲੱਗੇ ਗੱਲ ਬੜੀ ਠੋਕ ਕੇ ਸੱਚੀ ਕਰਦਾ, ਤੇ ਜੇ ਕਿਤੇ ਇਸ ਬਾਲਕੇ ਨੂੰ ਆਪਣੇ ਦਰਸ਼ਨ ਵਿੱਚ, ਇੱਥੇ ਦਰਸ਼ਨ ਦਰ ਤੇ ਮਤ ਸਿਧਾਂਤ, ਜੇ ਆਪਣੇ ਦਰਸ਼ਨ ਵਿੱਚ ਆਪਾਂ ਲੈ ਲਈਏ ਤੇ ਕਿੰਨਾ ਕੁ ਚੰਗਾ ਹੋਵੇ। ਬਚਨ ਕੀਤੇ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ। ਹੁਣ ਅਗਲਾ ਤੁਕ ਜਿਹੜੀ ਉਹ ਪੰਥ ਦੀਏ, ਕਹਿਣ ਲੱਗੇ ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ, ਜੇ ਕਿਤੇ ਸਾਡੇ ਵੀ ਸ਼ਾਮਿਲ ਹੋ ਜਾਏ ਸਾਡੇ ਪੰਥ ਦੀ ਧਨ ਧਨ ਹੋ ਜਾਏ। ਗੁਰੂ ਕੇ ਸਿੱਖਾਂ ਆਪਣੇ ਅੰਦਰ ਝਾਤੀ ਮਾਰੀ, ਜ਼ਬਾਨ ਕਹਿੰਦਿਆਂ ਕੀ ਕਰਾਂ ਰੁਕਦੀ ਨਹੀਂ। ਅੱਜ ਅਸੀਂ ਵੀ ਇਸ ਥਾਂ ਤੇ ਖਲੋਤੇ ਹਾਂ, ਇਹ ਮੇਰਾ ਜਥਾ ਹੈ। ਜੇ ਕਿਤੇ ਬੰਦਾ ਸਾਡੇ ਜਥੇ ਦੀ ਗੱਲ ਕਰੇ ਨਾ, ਸਾਡੀ ਧਨ ਧਨ ਹੋ ਜਾਏਗੀ। ਇਹ ਮੇਰੀ ਜਥੇਬੰਦੀ ਹੈ, ਜੇ ਮੇਰੇ ਵਿੱਚ ਆ ਜਾਏ ਤੇ ਸਾਡੇ ਵਰਗਾ ਕੋਈ ਨਹੀਂ। ਕਦੀ ਇਹ ਵੀ ਗੱਲ ਕਰਕੇ ਤੁਰੀ ਕਿ ਮੈਂ ਵੀ ਇਸ ਮਾਰਗ ਤੇ ਚੱਲਿਆ, ਇਹ ਵੀ ਇਸ ਮਾਰਗ ਤੇ ਚੱਲਿਆ, ਇੱਕੋ ਪੰਥ ਦੇ ਅਸੀਂ ਰਾਹੀ ਹਾਂ, ਤੇ ਕਿਉਂ ਨਾ ਇੱਕ ਦੂਜੇ ਨਾਲ ਮਿੱਤਰਤਾ ਪਾ ਲਈਏ ਤੇ ਸਬਰ ਉਸਖਾਨੀ ਨਾਲ ਤੈਅ ਹੋ ਸਕੇ। ਦੇਖੋ ਉੱਥੇ ਉਹਨਾਂ ਸ਼ਬਦ ਹੀ ਵਰਤੇ, ਕਿਵੇਂ ਸਾਡੇ ਦਰਸ਼ਨ, ਕਿਵੇਂ ਸਾਡੇ ਪੰਥ ਵਿੱਚ ਆ ਸਕਦਾ, ਕਿਉਂਕਿ ਇਹਦੇ ਆਉਣ ਨਾਲ ਸਾਡੇ ਪੰਥ ਦੀ ਜੈ ਜੈਕਾਰ ਹੈ। ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ, ਉੱਥੇ ਸ਼ਬਦ ਵਰਤਿਆ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ। ਦੇਖੋ ਗੱਲ ਚੱਲਦੀ ਪਈ ਚਰਚਾ ਦੀ, ਉਹਨਾਂ ਸੋਚਿਆ ਵੀ ਗੱਲ ਬੜੀ ਸੋਹਣੀ ਕਰਦਾ, ਉਹਨਾਂ ਖੱਪਰ ਦਿੱਤਾ। ਕਹਿਣ ਲੱਗੇ ਬਾਲਕੇ ਇੱਕ ਕੰਮ ਕਰ, ਸਾਹਮਣੇ ਪਾਣੀ ਪਿਆ, ਤੂੰ ਪਾਣੀ ਲੈ ਕੇ ਆ, ਕਿਹਦੇ ਨਾਲ ਸਾਡੀ ਪਿਆਸ ਬੁੱਝੇਗੀ। ਤੇ ਜਦੋਂ ਬਾਬਾ ਜੀ ਪਾਣੀ ਲੈਣ ਗਏ ਤੇ ਉੱਥੇ ਟੱਕਿਆ ਕਿ ਪਾਣੀ ਨਹੀਂ, ਉਹਨਾਂ ਨੇ ਆਪਣੀ ਤਾਕਤ ਨਾਲ, ਆਪਣੀ ਅਜ਼ਮਤ ਨਾਲ, ਆਪਣੇ ਅੰਦਰ ਦੀ ਸ਼ਕਤੀ ਨਾਲ ਉਸ ਪਾਣੀ ਦੀ ਥਾਂ ਤੇ ਕੀਮਤੀ ਮੋਤੀ ਪੈਦਾ ਕੀਤੇ, ਪਾਣੀ ਦੀ ਥਾਂ ਤੇ ਕੀਮਤੀ ਹੀਰੇ ਪੈਦਾ ਕੀਤੇ ਨੇ। ਤੇ ਮੈਂ ਅਰਜ਼ ਕਰਾਂ, ਜਦੋਂ ਵੀ ਬਾਬੇ ਨਾਨਕ ਦੇ ਪੰਥ ਤੋਂ ਕਿਸੇ ਨੂੰ ਭਟਕਾਉਣ ਦਾ ਯਤਨ ਕੀਤਾ ਜਾਂਦਾ ਹੈ, ਉਹਨੂੰ ਵਿਖਾਈ ਦੌਲਤ ਦੀ ਚਮਕ ਜਾਂਦੀ ਹੈ, ਰਾਮ ਰਾਏ ਚੰਗਾ ਭਲਾ ਗਿਆ। ਗੁਰੂ ਸਾਹਿਬ ਨੇ ਕਿਹਾ ਤੇਰੀ ਰਸਨਾ ਤੇ ਮੈਂ ਬਹਾਂਗਾ, ਗੁਰੂ ਨਾਨਕ ਤੇਰੀ ਰਸਨਾ ਤੇ ਬਹਿਣਗੇ। ਪਰ ਬਦਕਿਸਮਤੀ ਥੋੜੀ ਜੀ ਚਮਕ ਦਿਖਾਈ ਤੇ ਅੱਖਾਂ ਇੰਨੀਆਂ ਚੁੰਧਿਆ ਗਈਆਂ, ਉਹਨੂੰ ਮੁਸਲਮਾਨ ਦੀ ਥਾਂ ਤੇ ਬੇਈਮਾਨ ਦਿਸਣ ਲੱਗ ਪਿਆ। ਚਮਕ ਸੀ ਨਾ, ਇੱਕ ਦੌਲਤ ਦੀ ਚਮਕ ਨੇ। ਕਹਿਣ ਲੱਗੇ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈ ਮੈਨੂੰ ਉੱਠ ਚਾਲਾ। ਬਾਬਾ ਆਇਆ ਪਾਣੀਏ ਜਿੱਥੇ ਰਤਨ ਜਵਾਹਰ ਲਾਲਾ। ਪਰ ਉੱਥੇ ਭਾਈ ਸਾਹਿਬ ਨੇ ਇੱਕ ਆਪਣੇ ਕੋਲੋਂ ਤੁਕ ਕਹੀ, ਆਪਣੇ ਵਿਚਾਰ ਉਹਨਾਂ ਦਿੱਤੇ ਨੇ, ਪਰ ਸੰਗ ਤੋਂ ਨਿਕਲ ਕੇ ਜਦੋਂ ਸ਼ਬਦ ਵਰਤੇ ਨੇ, ਬਾਬਾ ਆਇਆ ਪਾਣੀਏ ਜਿੱਥੇ ਰਤਨ ਜਵਾਹਰ ਲਾਲਾ, ਅੱਗੇ ਕਹਿੰਦੇ ਨੇ ਇਸ ਪੰਥ ਨੂੰ ਕਿਵੇਂ ਤੂੰ ਭਟਕਾਏਗਾ, ਸਤਿਗੁਰ ਅਗੰਭ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਪੰਥ ਕੀ ਜੀਤ ਪਹਿਲੀ ਵਾਰ ਉੱਥੇ ਹੁੰਦੀ ਪਈ ਹੈ, ਧਿਆਨ ਦਿਆ ਜੇ। ਪੰਥ ਕੀ ਜੀਤ ਕੇਵਲ ਇਹ ਸਾਡੇ ਨਾਰੇ ਨਹੀਂ, ਮੈਂ ਇਸ ਕਰਕੇ ਯਤਨ ਕੀਤਾ ਵੀ ਬਾਣੀ ਦੀਆਂ ਤੁਕਾਂ ਲੈ ਕੇ ਅਰਜ਼ ਕਰਨੀ ਹੈ। ਉਹ ਬਾਹਰੋਂ ਪੰਥ ਦੀ ਜਿੱਤ ਕਹਿਣ ਵਾਲਿਆ, ਚੇਤੇ ਰੱਖੀ ਪੰਥੀ ਬਣਦਾ ਹੀ ਹੋਏ ਜਿਹੜਾ ਪਹਿਲਾਂ ਆਪਣੇ ਆਪ ਨੂੰ ਜਿੱਤਦਾ ਹੈ। ਸ਼ਬਦ ਵਰਤੇ ਕਜ਼ੂਰ ਨੇ, ਕਹਿਣ ਲੱਗੇ ਬਾਬਾ ਆਇਆ ਪਾਣੀਏ ਜਿੱਥੇ ਰਤਨ ਜਵੇਹਰ ਲਾਲਾ, ਸਤਿਗੁਰ ਅਗੰਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਫਿਰ ਆਇਆ ਗੁਰ ਨਾਥ ਜੀ, ਇੱਥੇ ਵਿਸ਼ਰਾਮ ਹੈ, ਫਿਰ ਆਇਆ ਗੁਰ, ਗੁਰੂ ਜੀ ਪਰਤ ਕੇ ਆਏ ਤੇ ਕਹਿਣ ਲੱਗੇ ਨਾਥ ਜੀ ਪਾਣੀ ਥਿਓੜ ਨਹੀਂ ਉਸ ਤਾਲਾ, ਉੱਥੇ ਪਾਣੀ ਨਹੀਂ। ਤੇ ਕਹਿਣ ਲੱਗੇ ਜੇ ਪਾਣੀ ਨਹੀਂ ਤੇ ਹੋਰ ਕੀ ਹੈ। ਬਾਬੇ ਨੇ ਕਿਹਾ ਮੇਰੇ ਨਾਲ ਚਰਚਾ ਕਰਕੇ ਦੇਖੋ, ਜਿਸ ਤਰੀਕੇ ਨਾਲ ਤੁਸੀਂ ਭਰਮਾਉਣਾ ਚਾਹੁੰਦੇ ਹੋ ਮੈਂ ਭਰਮਣਾ ਨਹੀਂ, ਤੇ ਸੱਚ ਜਾਣਿਓ ਤੁਸੀਂ ਚਾਹੁੰਦੇ ਹੋ ਤੁਹਾਡੇ ਮਗਰ ਲੱਗ ਜਾਵਾਂ। ਕਹਿੰਦੇ ਨੇ ਮੈਂ ਤਾਂ ਸ਼ਬਦ ਦੀ ਚਰਚਾ ਕਰਕੇ ਇਹੋ ਜਿਹਾ ਨਿਰਮਲ ਪੰਥ ਦੇਣਾ ਹੈ ਜਿਹਦੇ ਵਿੱਚ ਸਾਰੇ ਹਲੂਲ ਹੋ ਜਾਣਗੇ ਤੇ ਉਹ ਪੰਥ ਰੱਬ ਦੇ ਘਰ ਤੱਕ ਲੈ ਜਾਏ। ਉੱਥੇ ਸ਼ਬਦ ਵਰਤੇ ਨੇ, ਫਿਰ ਆਏ ਗੁਰ ਨਾਥ ਜੀ ਪਾਣੀ ਥਿਓੜ ਨਹੀਂ ਉਸ ਤਾਲਾ, ਸ਼ਬਦ ਜਿੱਤੀ ਸਿੱਧ ਮੰਡਲੀ। ਤਵਜੋ ਦਿਆ ਜੇ ਕੀ ਤੋਸ ਆਪਣਾ ਪੰਥ ਨਿਰਾਲਾ। ਜਦੋਂ ਸ਼ਬਦ ਨਾਲ, ਕਮਾਈ ਨਾਲ, ਨਾਮ ਨਾਲ ਉਹਨਾਂ ਨੇ ਸਿੱਧਾਂ ਦੀ ਮੰਡਲੀ ਨੂੰ ਜਿੱਤਿਆ, ਤੇ ਬਾਬੇ ਨਾਨਕ ਨੇ ਉਸ ਦਿਨ ਸਿੱਧਾਂ ਤੋਂ ਆਪਣਾ ਪੰਥ ਨਿਰਾਲਾ ਕਰ ਲਿਆ ਸੀ, ਉਸ ਦਿਨ ਸਿੱਧਾਂ ਤੋਂ ਨਿਆਰਾ ਹੋ ਗਿਆ। ਮੈਂ ਬੇਨਤੀਆਂ ਜਿਹੜੀਆਂ ਕਰਨੀਆਂ ਕਿ ਤਵਜੋ ਦਿਆ ਜੇ ਕੀ ਤੋਸ ਆਪਣਾ ਪੰਥ ਨਿਰਾਲਾ। ਜਦੋਂ ਪੰਥ ਨਿਆਰਾ ਹੋਇਆ, ਜੋਗੀ ਨਾਲ ਵੱਖਾ ਹੋਇਆ, ਉਹਨੇ ਕਿਹਾ ਜੇ ਤੂੰ ਸਾਡੇ ਵੀ ਸ਼ਾਮਿਲ ਹੋ ਜਾਏ ਤੈਨੂੰ ਅਸੀਂ ਆਈ ਪੰਥੀ ਵੀ ਸ਼ਾਮਿਲ ਕਰਾਂਗੇ, ਸਭ ਤੋਂ ਜਿਹੜਾ ਉੱਚਾ ਫਿਰਕਾ। ਤੇ ਬਾਬੇ ਨਾਨਕ ਨੇ ਉੱਥੇ ਪੰਥ ਕੀ ਜੀਤ ਕਰਦੇ ਇੱਕ ਸ਼ਬਦ ਕਿਹਾ ਸੀ। ਕਹਿਣ ਲੱਗੇ ਉਹ ਸੱਜਣਾ ਕਿ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਜੇ ਮਨ ਨੂੰ ਜਿੱਤ ਲੈ ਤੇ ਆਈ ਪੰਥੀ ਦੀ ਜਿੱਤੀ, ਜੇ ਮਨ ਨਹੀਂ ਜਿੱਤਿਆ ਗੱਲਾਂ ਕਰਕੇ ਭਾਵੇਂ ਆਈ ਪੰਥੀ ਵੀ ਤੁਰਿਆ, ਫਿਰ ਸੱਚ ਜਾਣੀ ਤੋਂ ਉਸ ਫਿਰਕੇ ਵਿੱਚ ਅੰਦਰੋਂ ਸ਼ਾਮਿਲ ਨਹੀਂ ਹੋ ਸਕਦਾ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ, ਨਿਆਰਾਪਨ ਬਣਾ ਦਿੱਤਾ। ਜਦੋਂ ਆਇਆ ਸਮਾਂ ਅੱਜ ਗੁਰੂ ਦੇਵ ਜੀ ਨੂੰ ਪਾਣ ਲੱਗੇ ਨੇ ਜਨੇਊ। ਭਾਵੇਂ ਤੁਸੀਂ ਬੜੀ ਵਾਰੀ ਇਹ ਘਟਨਾ ਸੁਣੀ, ਪਰ ਮੈਂ ਬੇਨਤੀ ਕਰਨੀ ਚਾਹੁੰਦਾ ਪੰਥ ਦੇ ਨਿਆਰੇਪਣ ਦੀ, ਜਿਵੇਂ ਅਸੀਂ ਕਹਿੰਦੇ ਹਾਂ ਇਹ ਤਾਂ ਲੋੜ ਸੀ ਜੀ ਕੇਵਲ ਉਦੋਂ ਖਾਲਸਾ ਸਿਰਜਣ ਦੀ, ਕਿਉਂਕਿ ਖਤਰਾ ਬੜਾ ਸੀ ਤੇ ਤਾਂ ਸਿਰਜਿਆ ਗਿਆ, ਹੁਣ ਕੀ ਲੋੜ ਇਹਨਾਂ ਸ਼ਸਤਰਾਂ ਦੀ। ਜੋਗੀਆਂ ਨਾਲੋਂ ਨਿਆਰਾਪਣ ਕੀਤਾ ਤੇ ਜਦੋਂ ਜਨੇਊ ਪਾਉਣ ਲੱਗੇ ਨੇ, ਉਦੋਂ ਬਾਬਾ ਜੀ ਨੇ ਇੱਕੋ ਗੱਲ ਕਹੀ ਸੀ। ਕਹਿਣ ਲੱਗੇ ਸੱਜਣਾ ਮੈਂ ਧਾਗਾ ਜ਼ਰੂਰ ਪਾਵਾਂਗਾ, ਪਰ ਇੱਕ ਗੱਲ ਮੇਰੀ ਧਿਆਨ ਨਹੀਂ, ਸੁਣ ਲੈ ਧਿਆਨ ਨਾਲ ਸੁਣ, ਮੈਨੂੰ ਉਹ ਧਾਗਾ ਪਾਈ ਜਿਹਦੇ ਪਾਉਣ ਤੋਂ ਬਾਅਦ ਮੇਰੀਆਂ ਅੱਖਾਂ ਦੀ ਮਲੀਨਤਾ ਨਾ ਰਹਿ। ਧਿਆਨ ਦਿਆ ਜੇ, ਹਜ਼ੂਰ ਦੇ ਸਮਝਾਉਣ ਦਾ ਤਰੀਕਾ ਹੈ, ਉਹ ਧਾਗਾ ਪਾ ਜਿਹਦੇ ਪਾਉਣ ਨਾਲ ਜ਼ਬਾਨ ਬਿਲਕੁਲ ਕੂੜ ਬੋਲਣਾ ਬੰਦ ਕਰਦਾ,
ਮੈਂ ਅੱਗੇ ਬੇਨਤੀ ਕਰਨੀ ਹੈ, ਅੰਦਰ ਨੂੰ ਜਿੱਤਣ ਵਾਲਾ ਪੰਥੀ ਹੈ ਹੀ ਉਹ ਜਿਹਨੇ ਅੰਦਰ ਇੰਨੀ ਰਹਿਮਤ ਲੈ ਲਈ। ਹਜ਼ੂਰ ਨੇ ਕਿਹਾ, ਕਹਿਣ ਲੱਗੇ, ਧਾਗਾ ਪਾ ਨੇਤਰਾਂ ਦੀ ਮਲੀਨਤਾ ਹਟੇ, ਧਾਗਾ ਪਾ ਜ਼ਬਾਨ ਕੂੜ ਨਾ ਬੋਲੇ, ਧਾਗੇ ਨਾਲ ਹੱਥਾਂ ਨੂੰ ਬੰਨ, ਕਿਸੇ ਦਾ ਹੱਕ ਨਾ ਖੋ ਕੇ ਖਾਈ, ਪੈਰਾਂ ਨੂੰ ਧਾਗੇ ਨਾਲ ਬੰਨ ਕਿ ਬੁਰੇ ਰਸਤਿਆਂ ਤੇ ਨਾ ਚੱਲੀ। ਤੇ ਕਹਿਣ ਲੱਗੇ, ਰੱਬ ਦੇ ਚਰਨਾਂ ਵਿੱਚ ਅਰਦਾਸ ਕਰ, ਆਪਣੇ ਇੰਦਰੀਆਂ ਨੂੰ ਧਾਗਿਆਂ ਨਾਲ ਬੰਨ ਲੈ ਜਿਹੜੇ ਤੈਨੂੰ ਬਾਹਰ ਭਟਕਾਉਂਦੇ ਪਏ ਨੇ। ਜੇ ਇਹ ਤੇਰੇ ਕੋਲ ਕਮਾਈ ਹੈ ਤੇ ਮੈਂ ਸਮਝਾਂਗਾ ਵਾਕਈ ਤੇਰਾ ਨਿਰਮਲ ਪੰਥ ਹੈ। ਉੱਥੇ ਹਜ਼ੂਰ ਨੇ ਨਿਆਰਾਪਣ ਕਾਇਮ ਕਰਦੇ ਸ਼ਬਦ ਵਰਤੇ ਸਨ, ਤੱਕ ਨਾ ਇੰਦਰੀ ਤੱਕ ਨਾ ਨਾਰੀ, ਭਲਕੇ ਥੁੱਕ ਪਵੇ ਨਿਕ ਦਾੜੀ, ਤੱਕ ਨਾ ਪੈਰੀ ਤੱਕ ਨਾ ਹੱਥੀ, ਤੱਕ ਨਾ ਜੇਵਾ ਤੱਕ ਨਾ ਅੱਖੀ, ਬੇ ਤੱਗਾ ਆਪੇ ਵਤੈ, ਵੱਟ ਧਾਗੇ ਅਵਰਾਂ ਘੱਟੈ, ਲੈ ਭਾੜ ਕਰੇ ਵਿਆਹ, ਕੱਢ ਕਾਗ ਦੱਸੈ ਰਾਹੋ। ਸੁਣ ਵੇਖੋ ਲੋਕਾਂ ਇਉਂ ਵਿਡਾਣ, ਮਨ ਅੰਧਾ ਨਾਉ ਸੁਜਾਣ। ਕਹਿੰਦੇ ਇਹ ਕਿਵੇਂ ਪੰਥ ਹੋ ਸਕਦਾ ਹੈ ਕਿ ਮਨ ਦਾ ਅੰਨਾ ਹੋਵੇ ਤੇ ਬਾਹਰੋਂ ਸਿਆਣਪ ਦੀਆਂ ਗੱਲਾਂ ਕਰੇ। ਬਾਬਾ ਜੀ ਨੇ ਉਸ ਨੂੰ ਪ੍ਰਵਾਨ ਨਾ ਕੀਤਾ, ਉੱਥੇ ਨਿਆਰਾਪਨ ਕਾਇਮ ਹੋਇਆ। ਤੇ ਅਨੇਕਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਮਾਣ ਵਜੋਂ ਨੇ। ਦਾਤਾਰ ਜੀ ਨੇ ਜਦੋਂ ਇਹ ਨਿਰਮਲ ਪੰਥ ਨਿਆਰਾ ਕਰ ਦਿੱਤਾ ਤੇ ਉੱਥੇ ਫਿਰ ਭਾਈ ਸਾਹਿਬ ਨੇ ਇੱਕ ਸ਼ਬਦ ਵਰਤੇ ਅਖੀਰਲੀਆਂ ਪੌੜੀਆਂ ਤੇ। ਉਦਣ ਵੀ ਉਹ ਸੱਜਣੇ ਤੁਕ ਕਹਿ ਕੇ ਗਏ ਸਨ ਕਿ ਮਾਰਿਆ ਸਿੱਕਾ ਜਗਤ ਵਿੱਚ, ਤੇ ਕਈ ਥਾਵਾਂ ਤੇ ਪਾਠ ਭੇਜਦੇ ਜਗੱਤਰ ਵਿੱਚ, ਮਾਰਿਆ ਸਿੱਕਾ ਜਗੱਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਨਿਰਮਲ ਪੰਥ ਚਲਾਇਆ, ਕੀਤੋਸ ਆਪਣਾ ਪੰਥ ਨਿਰਾਲਾ। ਇਹ ਗੁਰੂ ਨਾਨਕ ਸਾਹਿਬ ਨੇ ਪਹਿਲੇ ਜਾਮੇ ਕਿਰਪਾ ਕਰ ਦਿੱਤੀ। ਫਿਰ ਜਿਹੜੇ ਇੱਕ ਪੰਥ ਤੇ ਚੱਲਣ ਵਾਲੇ ਸਨ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰ ਲਏ। ਮੈਂ ਬੇਨਤੀ ਜਿਹੜੀ ਕਰਨੀ ਚਾਹੁੰਦਾ, ਸਭ ਤੋਂ ਪਹਿਲੀ ਗੱਲ, ਜੇ ਪੰਥ ਕੀ ਜੀਤ ਚਾਹੁੰਦਾ ਤੇ ਗੁਰਮੁਖਾ ਯਤਨ ਕਰ ਇਸ ਮਾਰਗ ਤੇ ਚੱਲ ਕੇ ਆਪਣੇ ਆਪ ਨੂੰ ਜਿੱਤਣ ਦਾ। ਜੇ ਆਪਣੇ ਆਪ ਨੂੰ ਜਿੱਤਿਆ ਨਹੀਂ, ਭਗਤਾਂ ਨੇ ਰਾਜ ਦਾ ਸੰਕਲਪ ਲਿਆ, ਭਗਤਾਂ ਨੇ ਨਿਸ਼ਾਨ ਝੁਲਾਉਣ ਦਾ ਵੀ ਜ਼ਿਕਰ ਕੀਤਾ, ਪਰ ਇੱਕ ਗੱਲ ਉਹਨਾਂ ਕਹੀ, ਪੰਥ ਕੀ ਜੀਤ ਤਾਂ ਹੋਵੇਗੀ ਜੇ ਤੂੰ ਆਪਣੇ ਆਪ ਨੂੰ ਪਹਿਲਾਂ ਜਿੱਤਣ ਦਾ ਯਤਨ ਕਰੇਗਾ। ਦੇਖੋ ਬਾਣੀ ਵਿੱਚੋਂ ਆਓ ਦਰਸ਼ਨ ਕਰੀਏ ਕਿ ਆਪਣੇ ਆਪ ਨੂੰ ਜਿੱਤਣਾ ਕੀ। ਭਗਤ ਕਬੀਰ ਜੀ ਨੇ ਰਾਜ ਦਾ ਜ਼ਿਕਰ ਵੀ ਕੀਤਾ, ਉਹਨਾਂ ਨੇ ਕਿਲੇ ਦਾ ਜ਼ਿਕਰ ਵੀ ਕੀਤਾ, ਉਹਨਾਂ ਨੇ ਨਿਸ਼ਾਨ ਦਾ ਜ਼ਿਕਰ ਵੀ ਕੀਤਾ, ਪਰ ਜਿਹੜਾ ਰਾਜ ਉਹਨਾਂ ਕਮਾਣ ਦੀ ਗੱਲ ਕਹੀ। ਗੁਰੂ ਕੇ ਸਿੱਖੋ, ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕਹਿੰਦੇ ਹਾਂ ਪਹਿਲਾਂ ਮੰਨਿਓ, ਅੱਜ ਵੀ ਕਹਿੰਦੇ ਹਾਂ ਜਦੋਂ ਅਰਦਾਸ ਹੁੰਦੀ ਹੈ ਨਾ ਤੇ ਭਾਈ ਸਾਹਿਬ ਉਹ ਦੋਹਰਾ ਪੜ੍ਹਦੇ ਨੇ ਤੇ ਸ਼ਬਦ ਇਹ ਸੀ, ਕਹਿੰਦੇ ਹਾਂ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਇਹਦਾ ਮਤਲਬ ਐਵੇਂ ਨਾ ਚਲਾਇਓ, ਤਬੈ ਚਲਾਇਓ ਪੰਥ, ਤੇ ਕਦੋਂ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਓ ਤਾਂ ਪੰਥ ਚਲਾਇਓ। ਤੇ ਸੱਚ ਜਾਣੋ ਜਿਹੜਾ ਗ੍ਰੰਥ ਸਾਹਿਬ ਸਤਿਗੁਰੂ ਦੀ ਬਾਣੀ ਤੋਂ ਟੁੱਟਣ ਦੀ ਗੱਲ ਕਰਦਾ ਹੈ, ਭਾਵੇਂ ਉਹ ਸਿਆਸੀ ਹੋਵੇ ਭਾਵੇਂ ਧਾਰਮਿਕ ਹੋਵੇ, ਇਹ ਠੀਕ ਕਿ ਤਾਕਤ ਨਾਲ ਕਹੀ ਜਾਏ ਮੈਂ ਪੰਥਕ ਹਾਂ, ਹਕੀਕਤ ਇਹ ਗ੍ਰੰਥ ਸਾਹਿਬ ਗੁਰੂ ਦੀ ਗੱਲ ਨੂੰ ਨਾ ਮੰਨਣ ਵਾਲਾ ਕਦੀ ਪੰਥਕ ਹੋ ਹੀ ਨਹੀਂ ਸਕਦਾ। ਜਿਹੜਾ ਮੰਨਦਾ ਹੀ ਨਹੀਂ ਉਹ ਕਿਵੇਂ ਕਹਾਂਗੇ ਪੜ੍ਹੀ ਜਾਂਦੇ ਹਾਂ ਕਿ ਗੁਰੂ ਮਾਨੇ ਉਹ ਗ੍ਰੰਥ, ਜੇ ਮੰਨਦਾ ਹੀ ਨਹੀਂ ਤੇ ਉਹ ਪੰਥ ਕਦੀ ਨਹੀਂ ਹੋ ਸਕਦਾ। ਹੈਰਾਨਗੀ ਦੀ ਗੱਲ, ਮੈਂ ਇੱਕ ਸੱਜਣ ਦੇ ਸ਼ਬਦ ਵੀ ਕੰਨਾਂ ਵਿੱਚ ਸੁਣੇ, ਤਕਰੀਰ ਕਰਨ ਚੱਲਾ ਸੀ ਕਿਤੇ ਕੋਈ ਲੀਡਰ ਹੱਟ ਵੀ ਤੀ, ਮੈਂ ਤਾਂ ਕਹਿੰਦਾ ਮੇਰੇ ਕੋਲ ਕੁਝ ਸੱਜਣ ਆਇਆ, ਕਹਿੰਦਾ ਵੀ ਕੁਝ ਗੁਰਬਾਣੀ ਦੀਆਂ ਤੁਕਾਂ ਚਾਹੀਦੀਆਂ ਨੇ। ਮੈਂ ਸੋਚਿਆ ਵੀ ਸ਼ਾਇਦ ਕੋਈ ਲੇਖ ਲਿਖਣਾ, ਪਰ ਜਦੋਂ ਬਾਅਦ ਵਿੱਚ ਪਤਾ ਲੱਗਾ ਵੀ ਕਿਸੇ ਬਹੁਤ ਵੱਡੇ ਲੀਡਰ ਨੇ ਬੋਲਣਾ, ਤੇ ਮੈਂ ਉਹਨੂੰ ਇੱਕ ਸ਼ਬਦ ਕਿਹਾ, ਮੈਂ ਵੀ ਉਹ ਤੇ ਬਹੁਤ ਵੱਡੇ ਬੰਦੇ ਨੇ, ਪੰਥ ਦੇ ਆਗੂ ਨੇ, ਉਹਨਾਂ ਨੂੰ ਪਤਾ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਚ ਕੀ ਕੁਛ ਹੈ। ਉਹਨੇ ਕਿਹਾ ਜੀ ਉਹਨਾਂ ਨੂੰ ਕੀ ਪਤਾ ਹੈ, ਹਾਂ ਕੁਝ ਉਹਦੇ ਨਾਲ ਗੁਰਮਤ ਵਿਚਾਰਾਂ ਹੋਈਆਂ। ਤੇ ਜਦੋਂ ਉਹਨੇ ਜਾ ਕੇ ਕਿਹਾ ਨਾ ਵੀ ਆਹ ਤੁਕਾਂ ਨੇ ਬਾਣੀ ਦੀਆਂ, ਉਹ ਕਹਿੰਦਾ ਕਾਕਾ ਜੀ ਛੱਡੋ ਬਾਣੀ ਬੂਣੀ ਦੀ ਇੰਨੀ ਗੱਲ ਨਾ ਕਰੋ, ਸਾਨੂੰ ਸਿੱਧੀ ਪੱਧਰੀ ਕੋਈ ਗੱਲ ਸਮਝਾਓ। ਇਹਦਾ ਮਤਲਬ ਤੂੰ ਗੱਲ ਤਾਂ ਪੰਥ ਦੇ ਆਗੂ ਦੀ ਕਰਨਾ ਤੇ ਗ੍ਰੰਥ ਸਾਹਿਬ ਨੂੰ ਬੂਣੀ ਪਿਆ ਕਹਿੰਦਾ। ਸਭ ਤੋਂ ਪਹਿਲੀ ਗੱਲ ਇਹ ਕਿ ਜਿਹਨੇ ਇਸ ਪੰਥ ਤੇ ਚੱਲਣਾ ਉਹਨੂੰ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਪਏਗਾ, ਤੇ ਗੁਰੂ ਗ੍ਰੰਥ ਕਹਿੰਦੇ ਨੇ ਪੰਥ ਦੀ ਜੇਤੀ ਤਾਂ ਹੁੰਦੀ ਹੈ ਜੇ ਆਪਣੇ ਆਪ ਨੂੰ ਜਿੱਤਿਆ ਹੋਵੇ। ਦੇਖੋ ਆਓ ਕਦੀ ਪ੍ਰਮਾਣ, ਮੈਂ ਪੰਜ ਛੇ ਦੇਣੇ ਨੇ। ਗੁਰੂ ਗ੍ਰੰਥ ਸਾਹਿਬ ਨੇ ਦੋਨੋਂ ਪੱਖ ਰੱਖੇ। ਕਬੀਰ ਜੀ ਦਾ ਇੱਕ ਸ਼ਬਦ ਹੈ, ਕਿਉਂਕਿ ਕਿਉਂ ਲੀਜੈ ਗੜ ਬੰਕਾ ਭਾਈ, ਦੇਵਰ ਕੋਟ ਅਰ ਤੇਵਰ ਖਾਈ, ਪਾਂਚ ਪਚੀਸ ਮਹਾਮਦ ਮਤਸਰ, ਆਦੀ ਪ੍ਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੇ, ਕਹਾਂ ਕਰੂੰ ਰਗੁਰਾਇਆ। ਉਹਨਾਂ ਕਿਹੜੇ ਦੀ ਗੱਲ ਕੀਤੀ, ਕਹਿੰਦੇ ਨੇ ਕਿ ਮਾਲਕ ਮੈਂ ਰਾਜ ਭਾਗ ਚਾਹੁੰਦਾ ਵਾ, ਮੈਂ ਚਾਹੁੰਦਾ ਵਾ ਕਿਲੇ ਨੂੰ ਫਤਿਹ ਕਰ ਲਾਂ, ਪਰ ਕੀ ਕਰਾਂ ਕਿਲਾ ਇੰਨਾ ਕੁ ਤਕੜਾ ਹੈ, ਮੇਰਾ ਵਸ ਨਹੀਂ ਪੈਂਦਾ ਪਿਆ ਮੈਂ ਇਸ ਕਿਲੇ ਨੂੰ ਜਿੱਤਾਂ ਕਿਵੇਂ। ਦੇਖੋ ਨਾ ਪੰਥ ਕੀ ਜੀਤ ਦੀ ਸ਼ੁਰੂਆਤ ਕੀਤੀ, ਸ਼ਬਦ ਵਰਤੇ ਨੇ ਕਿਉਂ ਲੀਜਾ ਗੱਡ ਬੰਕਾ ਭਾਈ, ਕਿ ਭਰਾ ਮੈਨੂੰ ਦੱਸ ਮੈਂ ਕਿਲੇ ਨੂੰ ਕਿਵੇਂ ਜਿੱਤਾਂ। ਕਹਿੰਦੇ ਇਹਦੇ ਚਾਰ ਚੁਫੇਰੇ ਦਵੈਤ ਦੀ ਦੀਵਾਰ ਹੈ। ਉਹ ਪੰਥ ਕੀ ਜੀਤ ਕਹਿਣ ਵਾਲੇ ਗੁਰਸਿੱਖਾਂ, ਪਹਿਲੀ ਇੱਕ ਗੱਲ ਚੇਤੇ ਰੱਖੀ ਕਿ ਤੇਰੇ ਅੰਦਰ ਦਵੈਸ ਦੀ ਦੀਵਾਰ ਟੁੱਟ ਗਈ ਹੈ, ਜੇ ਟੁੱਟੀ ਹੈ ਤੇ ਪੰਥ ਕੀ ਜੀਤ ਜ਼ਰੂਰ ਹੋਵੇ। ਸ਼ਬਦ ਵਰਤੇ ਕਿਉਂ ਲੀਜਾ ਗੜ ਬੰਕਾ ਭਾਈ, ਦੇਵਰ ਕੋਟ ਔਰ ਤੇਵਰ ਖਾਈ, ਆ ਤਿੰਨ ਗੁਣੀ ਮਾਇਆ ਦੀ ਖਾਈ, ਪਾਂਚ ਪੱਚੀਸ ਮਹਾਮਦ ਮਤਸਰ, ਪੰਜ ਤੱਤ ਨੇ, ਪੰਜਾਂ ਤੱਤਾਂ ਦੇ ਅੱਗੇ ਪੱਚੀ ਗੁਣ ਨੇ। ਕਹਿਣ ਲੱਗੇ ਮਾਇਆ ਦੇ ਨਸ਼ੇ ਵਿੱਚ ਅੰਨਾ ਹੋਇਆ ਪਿਆ ਵਾ, ਮੈਨੂੰ ਮਾਲਕ ਦੱਸ ਮੈਂ ਇਸ ਕਿਲੇ ਨੂੰ ਫਤਿਹ ਕਰ ਸਕਣਾ। ਤੇ ਧਿਆਨ ਦਿਆ ਜੇ ਪੰਥ ਕਿਵੇਂ ਬਣਿਆ ਤੇ ਗ੍ਰੰਥ ਕਿਵੇਂ ਬਣਿਆ। ਪਾਂਚ ਪੱਚੀਸ ਮਹਾਮਦ ਮਤਸਰ ਆਦਿ ਪਰਦਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚਿਆ ਕਹਾਂ ਕਰੂੰ ਰਘੁਰਾਇਆ। ਸ਼ਬਦ ਥੋੜਾ ਜਿਹਾ ਮਹਿੰਗਾ। ਅੱਗੇ ਫਿਰ ਉਹਨਾਂ ਸ਼ਬਦ ਵਰਤੇ ਨੇ, ਕਹਿੰਦੇ ਮੈਂ ਕਿਲੇ ਦੇ ਨੇੜੇ ਜਾਣਾ ਤੇ ਪੁੱਛਿਆ ਜੀ ਕਿਹੜਾ ਕਿਹੜਾ। ਕਹਿੰਦੇ ਨੇ ਕਿਲਾ ਇਹ ਸਰੀਰ ਹੈ, ਮੈਂ ਪੰਥਕ ਬੰਦਾ ਹੈ, ਤੇ ਪੰਥਕ ਉਹ ਬਣ ਸਕਦਾ ਜਿਹੜਾ ਅੰਦਰ ਨੂੰ ਪਹਿਲਾਂ ਜਿੱਤੇ। ਉੱਥੇ ਉਹਨਾਂ ਸ਼ਬਦ ਵਰਤੇ ਨੇ, ਕਹਿਣ ਲੱਗੇ ਕੀ ਕਰਾਂ, ਅੰਦਰ ਦਾ ਮਨ ਰਾਜਾ ਹੈ, ਇਹਦੇ ਨਾਲ ਬਿਲਕੁਲ ਜਿਹੜਾ ਇਹਦਾ ਸਲਾਹਕਾਰ ਹੈ ਨਾ, ਸਲਾਹਕਾਰ ਉਹ ਹੈ ਕ੍ਰੋਧ। ਕਹਿੰਦੇ ਜਿੱਥੇ ਕ੍ਰੋਧ ਸਲਾਹਕਾਰ ਹੋਵੇ ਉੱਥੇ ਪੰਥ ਵਿੱਚ ਕਦੀ ਏਕਾ ਹੋ ਹੀ ਨਹੀਂ ਸਕਦਾ। ਧਿਆਨ ਦਿਆ ਕੇ ਕਹਿਣ ਲੱਗੇ ਮਨ ਰਾਜਾ ਹੈ, ਕ੍ਰੋਧ ਸਲਾਹਕਾਰ ਹੈ, ਤੇ ਮਨ ਨੇ ਕੀਤਾ ਕੀ ਏ, ਇਹਨੇ ਆਪਣੇ ਉੱਤੇ ਇੱਕ ਸੰਜੋਗ ਪਾਇਆ। ਕਾਹਦਾ ਜੀ? ਕਹਿਣ ਲੱਗੇ ਜੀਵ ਦਾ ਸਵਾਦ, ਇੰਦਰੀਆਂ ਦੇ ਵਿਕਾਰਾਂ ਦਾ ਸਵਾਦ ਇਸ ਕਿਲੇ ਨੇ, ਇਸ ਮਨ ਨੇ ਸੰਜੋਗ ਪਾਇਆ। ਤੇ ਕਹਿੰਦੇ ਜਦੋਂ ਵਾਰ ਕਰਨ ਲੱਗਣਾ, ਇਹਦੇ ਸਿਰ ਦੇ ਉੱਤੇ ਇੱਕ ਲੋਹੇ ਦਾ ਟੋਪ ਹੈ, ਉਹ ਮਮਤਾ ਦਾ ਟੋਪ ਏ, ਮੈਂ ਮੇਰੀ ਦਾ, ਭੈੜੀ ਮਤ ਦੀ ਇਹਨੇ ਕਮਾਨ ਟੰਗੀ ਪਈ ਏ। ਤੇ ਮੈਂ ਸੱਚ ਕਹਿਣਾ ਗੁਰੂ ਕੇ ਸਿੱਖੋ, ਜਿਹੜੇ ਪੰਥ ਦਾ ਦਰਦ ਰੱਖਣ ਵਾਲੇ ਹੋ, ਅੱਜ ਬਾਹਰ ਝਾਤੀ ਮਾਰ ਕੇ ਦੇਖੋ, ਜੋ ਕਬੀਰ ਜੀ ਨੇ ਅੰਦਰ ਕਿਹਾ ਉਹ ਬਾਜ ਮੁਖੀ ਪੰਥਕ ਲੋਕ ਪਾਈ ਬੈਠੇ। ਸਵਾਦ ਉਹਨਾਂ ਦਾ ਸੰਜੋਗ ਹੈ, ਮੈਂ ਮੇਰੀ ਮੇਰੀ ਕੁਰਸੀ ਨਾ ਜਾਏ, ਮਮਤਾ ਮੇਰੀ ਰਹਿ, ਜੀਤ ਪੰਥ ਕੀ ਹੋਵੇ। ਸ਼ਬਦ ਲੋਕੀ ਪੰਥ ਕੀ ਜੀਤ ਕਹਿਣ, ਤੇ ਘਰ ਮੇਰਾ ਭਰਿਆ ਰਹਿੰਦਾ ਰਹੇ। ਜੋ ਕਬੀਰ ਜੀ ਨੇ ਅੰਦਰ ਦੀ ਦਸ਼ਾ ਕਹੀਏ, ਖਿਮਾ ਕਰਿਓ, ਉਹ ਅੱਜ ਦੇ ਬਾਹਰ ਪੰਥਕ ਬੰਦੇ ਦੀ ਹੈ। ਸ਼ਬਦ ਵਰਤੇ ਕਹਿਣ ਲੱਗੇ ਪਿਆਰਿਆਂ, ਕਿਉਂ ਲੀਜਾ ਗੜ ਬੰਕਾ ਭਾਈ, ਦੇਵਰ ਕੋਟਰ ਤੇਵਰ ਖਾਈ, ਪਾਂਚ ਪੱਚੀਸ ਮੋਹ ਮਦ ਮਦਸਰ ਆਦਿ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚਿਆ ਕਹਾਂ ਕਰੂੰ ਰਘੁਰਾਇਆ। ਅੱਗੇ ਸ਼ਬਦ ਵਰਤੇ ਸਵਾਦ ਸਨਾ, ਉਹਨਾਂ ਦੀ ਜੀਭ ਦਾ ਸਵਾਦ, ਇੰਦਰੀਆਂ ਦਾ ਸਵਾਦ ਸੰਜੋਗ ਹੈ। ਟੋਪ ਮਮਤਾ ਕੋ, ਉਹਨਾਂ ਦੇ ਸਿਰ ਦੇ ਉੱਤੇ ਮਮਤਾ ਮੇਰੀ ਪਕੜ। ਮਮਤਾ ਦਾ ਅਰਥ ਇਹ ਵੇ ਕਿ ਪਕੜ ਮੇਰੀ ਰਹਿ। ਇੱਕ ਦਿਨ ਮੈਂ ਸਵੇਰੇ ਇੱਥੇ ਅਰਜ਼ ਕੀਤੀ ਸੀ, ਇਹ ਸ਼ਬਦ ਬੜੀ ਵਾਰੀ ਆਉਂਦਾ ਹੈ ਕਿ ਮਾਇਆ ਮਮਤਾ। ਹੁਣ ਮਮਤਾ ਦੇ ਅੱਖਰੀ ਅਰਥ ਜਦੋਂ ਅਸੀਂ ਕਰਨੇ ਆ, ਇਹ ਕਹਿੰਦੇ ਨੇ ਮਾਇਆ, ਬਿਲਕੁਲ ਨਹੀਂ। ਮਮਤਾ ਦਾ ਅਰਥ ਹੈ ਪਕੜ। ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਕੁਝ ਪ੍ਰਮਾਣ ਵੀ ਦਿੱਤੇ ਨੇ, ਕਹਿੰਦੇ ਨੇ ਤਸਵੀਰ ਟੰਗੀ ਜਾਏ ਦੀਵਾਰ ਵਿੱਚ ਤੇ ਉਹਨੂੰ ਅਲੈਦਾ ਕੀਤਾ ਜਾ ਸਕਦਾ ਹੈ, ਤਸਵੀਰ ਪੇਂਟ ਕੀਤੀ ਜਾਏ, ਰੰਗ ਭਰੇ ਜਾਣ, ਉਹਦੇ ਉੱਤੇ ਬੁਰਸ਼ ਫੇਰ ਕੇ ਤਸਵੀਰ ਨੂੰ ਮਿਟਾਇਆ ਜਾ ਸਕਦਾ। ਮਮਤਾ ਕੀ? ਦੇਖੋ ਕਿ ਜੇ ਕੋਈ ਦੀਵਾਰ ਦੀਆਂ ਪੱਥਰਾਂ ਨੂੰ, ਇੱਟਾਂ ਨੂੰ ਤਰਾਸ਼ ਕੇ ਉਹਦੇ ਵਿੱਚ ਤਸਵੀਰ ਨੂੰ ਉਕਰਦਾ, ਟੰਗਣਾ ਨਹੀਂ, ਪੇਂਟ ਨਹੀਂ ਕਰਨਾ, ਉਕਰਦਾ, ਜਿਹੜੀ ਪੱਥਰ ਤਰਾਸ਼ ਕੇ ਦੀਵਾਰ ਵੀ ਤਸਵੀਰ ਬਣਾਈ ਜਾਏ, ਸੱਚ ਜਾਣਿਓ ਉਹ ਨਾ ਤਾਂ ਬੁਰਸ਼ ਮਾਰਿਆ ਲੁਕਦੀ ਏ ਤੇ ਨਾ ਉਹਨੂੰ ਵੱਖ ਕੀਤਾ ਜਾਂਦਾ ਦੀਵਾਰ ਤੋਂ। ਦੀਵਾਰ ਟੁੱਟੇ ਤਾਂ ਬਚਾ ਹੈ, ਬਾਕੀ ਕੋਈ ਬਚਾ ਨਹੀਂ। ਕਹਿੰਦੇ ਨੇ ਮਮਤਾ ਦਾ ਅਰਥ ਹੀ ਇਹ ਵੇ, ਜਦੋਂ ਬੰਦੇ ਦੇ ਅੰਦਰ ਕੇਵਲ ਮੇਰੀ ਦੀ ਤਸਵੀਰ ਉਕਰੀ ਜਾਏ, ਇਹਨੂੰ ਕਹਿੰਦੇ ਨੇ ਮੇਰਾ ਹੀ ਹੱਕ ਰਹਿ, ਮੇਰੇ ਹੀ ਕਬਜ਼ਾ ਰਹਿ। ਸਾਹਿਬ ਨੇ ਬਾਣੀ ਵਿੱਚ ਸ਼ਬਦ ਵਰਤੇ ਨੇ, ਮਨ ਮਾਇਆ ਮੈਂ ਗਮ ਰਹੋ, ਮਮਤਾ ਨਿਕਸਤ ਨਾਹਿਨ ਮੀਤ, ਨਾਨਕ ਮੂਰਤ ਚਿੱਤਰ ਜਿਉਂ ਛਾੜਤ ਨਾਹਿਨ ਪੀਤ। ਕਹਿਣ ਲੱਗੇ ਤਸਵੀਰ ਉਕਰੀ ਕੋਈ ਦੀਵਾਰ ਵਿੱਚ, ਦੀਵਾਰ ਉਹਨੂੰ ਕਦੀ ਨਹੀਂ ਛੱਡਦੀ। ਕਹਿੰਦੇ ਨੇ ਇਹਨੇ ਆਪਣੇ ਉੱਤੇ ਟੋਪ ਮਮਤਾ ਦਾ ਪਾਇਆ, ਸਵਾਦ ਸਨਾ, ਟੋਪ ਮਮਤਾ ਕੋ ਤੇ ਭੈੜੀ ਮਤ ਦੀ ਕਮਾਨ ਪਾਈ, ਕਬੁੱਧ ਕਮਾਨ ਚੜਾਈ, ਤਿਸ਼ਨਾ ਤੀਰ ਰਹਿ ਘੱਟ ਭੀਤਰ, ਇਉਂ ਗੜ ਲਿਓ ਨਾ ਜਾਈ। ਕਹਿੰਦੇ ਜੇ ਇਹ ਵਿਚਾਰ ਰਹਿ ਤੇ ਕਦੀ ਬੰਦਾ ਅੰਦਰ ਨੂੰ ਜਿੱਤ ਨਹੀਂ ਸਕਦਾ। ਜੀਵ ਦਾ ਰਸ਼ੀਆ, ਇੰਦਰੀਆਂ ਦਾ ਰਸ਼ੀਆ, ਭੈੜੀ ਮਤ ਨੂੰ ਕਮਾਣ ਵਾਲਾ, ਮੈਂ ਮੇਰੀ ਵਿੱਚ ਫੰਡਿਆ ਹੋਇਆ, ਕੇਵਲ ਤਾਂ ਕੇਵਲ ਆਪਣੀ ਖੌਮੇ ਨੂੰ ਪਾਲਣ ਵਾਲਾ ਉਹ ਬੰਦਾ ਕਦੀ ਅੰਦਰ ਨੂੰ ਜੇ ਸਕਦਾ। ਅੱਗੇ ਫਿਰ ਕਬੀਰ ਜੀ ਨੂੰ ਕਿਹਾ ਤਾਂ ਸਾਰੇ ਕਹਿੰਦੇ ਨੇ ਇਹਦਾ ਹੱਲ ਕੀ ਹੈ ਅੰਦਰੋਂ ਜਿੱਤਣ ਦਾ। ਉਹਨਾਂ ਕੋਈ ਸ਼ਬਦ ਵਰਤੇ ਸਨ, ਕਹਿੰਦੇ ਜੇ ਅੰਦਰ ਨੂੰ ਜਿੱਤਣੇ ਨਾ ਸਭ ਤੋਂ ਪਹਿਲੀ ਰੱਬ ਦੇ ਚਰਨਾਂ ਵਿੱਚ ਅਰਦਾਸ ਕਰ, ਤੇਰੇ ਅੰਦਰ ਪ੍ਰੇਮ ਵਾਲੇ ਸੁਰਨੇ ਪੈਦਾ ਹੋ ਜਾਣ। ਉਹ ਤੇ ਸ਼ਬਦ ਵਰਤੇ ਨੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ। ਅੰਦਰ ਨੂੰ ਜਿੱਤਣਾ ਹੀ ਤੇ ਸੁਰਤ ਦੀ ਤੋਹ ਬਣਾ, ਪ੍ਰੇਮ ਦਾ ਪਲੀਤਾ ਬਣਾ ਤੇ ਗੁਰੂ ਦੇ ਬਖਸ਼ੇ ਹੋਏ ਗਿਆਨ ਨੂੰ ਬਰੂਦ ਬਣਾਈ। ਤੇ ਜਦੋਂ ਇੱਕ ਵਾਰੀ ਤੂੰ ਉਹਨੂੰ ਪਲੀਤਾ ਲਾ ਦਿੱਤਾ ਸੱਚ ਜਾਣੀ ਜਦੋਂ ਨਾਮ ਦਾ ਬਰੂਦ ਨਿਕਲਦਾ ਹੈ ਤੇ ਜਿਹੜਾ ਮਨ ਕਈ ਜਨਮਾਂ ਦਾ ਜਿੱਤਿਆ ਨਹੀਂ ਜਾਂਦਾ ਗੁਰੂ ਕੇ ਮੰਤਰ ਦੀ ਕਿਰਪਾ ਨਾਲ ਉਹ ਮਨ ਉਸੇ ਵੇਲੇ ਤੂੰ ਜਿੱਤ ਲੈਂਦਾ ਤੇ ਕਿਲੇ ਦੀਆਂ ਦੀਵਾਰਾਂ ਵੀ ਜ਼ਰੂਰ ਟੁੱਟਣਗੀਆਂ। ਜੇ ਮਨ ਨੂੰ ਜਿੱਤਣਾ ਹੀ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪਰ ਜਾਲੀ ਏਕਾਂ ਚੋਰ ਸਜਾਇਆ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜੇ। ਤੋਰੇ ਦੋਏ ਦਰਵਾਜਾ ਪੰਥਕ ਉਹ ਹੈ ਜਿਹਦੇ ਕੋਲ ਪ੍ਰੇਮ ਦਾ ਪਲੀਤਾ ਹੈ, ਪੰਥਕ ਉਹ ਹੈ ਜਿਸ ਕੋਲ ਸ਼ਬਦ ਦੀ ਤੇ ਸੁਰਤ ਦੀ ਕਮਾਈ ਹੈ, ਪੰਥਕ ਉਹ ਹੈ ਜਿਹਦੇ ਕੋਲ ਗੁਰੂ ਕੇ ਸ਼ਬਦ ਦਾ ਬਰੂਦ ਹੈ। ਸੱਚ ਜਾਣੋ ਪੰਥਕ ਹੋਵੇ ਜਿਸ ਦੇ ਕੋਲ ਸੱਤ ਤੇ ਸੰਤੋਖ ਹੈ। ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਇਸ ਪੰਥ ਦਾ ਪੰਥੀ ਹੋਵੇ ਜਿਹਨੇ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਨੂੰ ਜਿੱਤਿਆ ਹੋਇਆ। ਪੰਥ ਕੀ ਜੀਤ ਬਾਹਰ ਦੀ ਤਾਂ ਪਹਿਲਾਂ ਅੰਦਰ ਜਿੱਤ। ਸ਼ਬਦ ਵਰਤੇ ਸੱਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜਾ। ਹੁਣ ਗ੍ਰੰਥ ਤੇ ਪੰਥ ਦੀ ਗੱਲ ਆਉਣੀ ਹੈ, ਕਹਿੰਦੇ ਨੇ ਕਿਵੇਂ ਤੋੜ ਲੈ। ਸ਼ਬਦ ਵਰਤੇ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਸਾਧ ਸੰਗਤ ਤੇ ਗੁਰੂ ਦੀ ਕਿਰਪਾ ਨਾਲ ਮੈਂ ਮਨ ਰੂਪੀ ਰਾਜੇ ਨੂੰ ਪਕੜ ਲਿਆ। ਸਾਹਿਬ ਨੇ ਫਿਰ ਅੱਗੇ ਸ਼ਬਦ ਵਰਤੇ ਭਗਵਤ ਧੀਰ ਸ਼ਕਤ ਸਿਮਰਨ ਕੀ ਕਤੀ ਕਾਲ ਪੈ ਫਾਂਸੀ। ਇੱਕ ਤਾਂ ਬੰਦਗੀ ਕਰਨ ਵਾਲਿਆਂ ਦਾ ਇਕੱਠ ਉਹਨਾਂ ਦੀ ਸੰਗਤ ਤੇ ਦੂਜਾ ਮੇਰੇ ਕੋਲ ਸਿਮਰਨ। ਕਹਿੰਦੇ ਨੇ ਇਸ ਸਿਮਰਨ ਦੀ ਬਦੌਲਤ ਮੈਂ ਜਮਦੂਤਾਂ ਦੀ ਸਾਈ ਕੱਟੀ। ਉਹਨਾਂ ਨੇ ਫਿਰ ਕਿਹਾ ਕਹਿਣ ਲੱਗੇ ਜਿਹਦੇ ਕੋਲ ਗੁਰੂ ਸੰਗਤ ਹੋਵੇ ਤੇ ਗੁਰੂ ਕੀ ਬਾਣੀ ਹੋਵੇ ਇੱਕ ਦਿਨ ਰਾਜ ਉਹਦੇ ਪੈਰ ਚੁੰਮਦਾ। ਤੇ ਕਬੀਰ ਜੀ ਕਹਿੰਦੇ ਮੈਂ ਰਾਜ ਲਿਆ। ਭਗਵਤ ਪੀਰ ਸ਼ਕਤ ਸਿਮਰਨ ਕੀ ਕੱਟੀ ਕਾਲ ਪੈ ਫਾਂਸੀ। ਦਾਸ ਕਮੀਰ ਚੜਿਓ ਗੜ ਉੱਪਰ, ਉੱਥੇ ਸ਼ਬਦ ਕਮੀਰ ਹੈ, ਅਰਥ ਕਬੀਰ ਹੀ ਕਰਾਂਗੇ। ਦਾਸ ਕਮੀਰ ਚੜਿਓ ਗੜ ਉੱਪਰ ਰਾਜ ਲਿਓ ਅਵਨਾਸ਼ੀ। ਪੰਥ ਕੀ ਜੀਤ ਤਾਂ ਹੋਵੇਗੀ ਜੇ ਅਵਨਾਸ਼ੀ ਦਾ ਰਾਜ ਤੇਰੇ ਅੰਦਰ ਹੋਵੇਗਾ। ਦੂਸਰਾ ਪ੍ਰਮਾਣ ਦੇਖੋ, ਅਸੀਂ ਉਹਨਾਂ ਦੇ ਇੱਕ ਸ਼ਬਦ ਪੜ੍ਹਨੇ, ਦੋ ਸ਼ਲੋਕ ਇਕੱਠੇ ਨੇ। ਮੈਂ ਇੱਕ ਦਿਨ ਅਰਜ਼ ਕੀਤੀ ਸੀ ਅਰਥ ਉਹਨਾਂ ਦੇ ਵੱਖਰੇ ਵੱਖਰੇ ਨੇ। ਜੇ ਪੰਥ ਕੀ ਜੀਤ ਚਾਹੁੰਦੇ ਬਾਹਰ ਨਗਾਰੇ ਵਜਾ ਤੇ ਇੱਕ ਬੇਨਤੀ ਕਰ, ਰੱਬ ਮੇਰ ਕਰੇ ਕਿਤੇ ਦਸਮ ਵਿੱਚ ਵੀ ਨਗਾਰਾ ਵੱਜਣ ਲੱਗ ਪਵੇ। ਸਾਡੇ ਲੋਕ ਤਾਂ ਕਹਿਣ ਲੱਗ ਪਏ ਨਾ ਕਿ ਦਸਮ ਦੁਆਰ ਜੋਗ ਮਾਤੇ ਜੀ, ਇਹ ਤਾਂ ਹੁੰਦਾ ਹੀ ਕੋਈ ਨਹੀਂ। ਮੈਂ ਕਹਿੰਦਾ ਵੀ ਜਿਹੜੀ ਚੀਜ਼ ਨਹੀਂ ਦਿਸਦੀ ਇਹ ਨਾ ਤੋਂ ਹੁੰਦੀ ਨਹੀਂ। ਇਹ ਕਹਿ ਵੀ ਮੈਂ ਉੱਥੋਂ ਤੱਕ ਨਹੀਂ ਪਹੁੰਚ ਸਕਿਆ। ਦੇਖੋ ਉਦਣ ਵੀ ਕਿਹਾ ਸੀ, ਅੱਜ ਦੁਨੀਆਂ ਵਿੱਚ ਜੇ ਕਿਸੇ ਨੂੰ ਵਿਦਵਾਨ ਬਣਨਾ ਹੋਵੇ ਨਾ, ਇੱਕ ਕੋਈ ਸੱਜਣ ਸੀ ਬੜਾ ਸਿਆਣਾ ਰੱਬ ਦਾ ਭਗਤ, ਇਹ ਖਿੰਨ ਮੈਂ ਵਿੱਚੋਂ ਨਿਕਲਿਆ। ਉਹਨੇ ਵਿਚਾਰੇ ਨੇ ਜਦੋਂ ਪਿੰਡ ਵੀ ਜਾਣਾ ਕਿਤੇ ਰੱਬ ਦੀ ਭਗਤੀ ਦੀ ਗੱਲ ਕਰਨੀ ਤੇ ਲੋਕਾਂ ਕਹਿਣਾ ਸ਼ਦਾਈ। ਉਹ ਇੰਨਾ ਅਕਲਿਆ ਕਹਿੰਦਾ ਯਾਰ ਇੰਨੀ ਕਮਾਈ ਕਰਨਾ ਵਾ ਫਿਰ ਵੀ ਸ਼ਦਾਈ। ਕਿਸੇ ਸਿਆਣੇ ਨੇ ਕਿਹਾ ਵੀ ਜੇ ਤੂੰ ਵਿਦਵਾਨ ਤਾਂ ਨਹੀਂ, ਕਹਿੰਦਾ ਹਾਂ। ਕਹਿੰਦਾ ਹਰ ਬੰਦੇ ਦੀ ਗੱਲ ਖੰਡਨ ਕਰਨ ਲੱਗ ਪਏ ਆਪ ਹੀ ਵਿਦਵਾਨ ਬਣ ਜਾਏ। ਕਹਿਣ ਲੱਗਾ ਤੂੰ ਗੱਲ ਚੁੱਕਣੀ ਸ਼ੁਰੂ ਕਰ ਦੇ, ਲੋਕਾਂ ਚੁੱਪ ਕਰ ਜਾਣਾ। ਚੁੱਪ ਕਰ ਗਿਆ ਤੇਰੀ ਧੰਤਨ ਹੈ। ਉਹ ਦੂਜੇ ਦਿਨ ਪਿੰਡ ਵਿੱਚ ਗਿਆ ਜੀ, ਜਿਹੜਾ ਗੱਲ ਕਰੇ ਕਿਹਨੇ ਕਿਹਾ ਜੀ ਚੰਦਰਮਾ ਰੱਬ ਦੀ ਦਾਤ ਹੈ, ਖੰਡਨ ਕਰਕੇ ਕਹਿੰਦਾ ਕਾਹਦੀ ਦਾਗ ਦਾਤ ਹੈ, ਦਾਗ ਕਿੰਨਾ ਮੂੰਹ ਤੇ ਲੱਗਾ ਹੈ। ਉਹਨਾਂ ਕਹਿ ਦੀਏ ਤੇ ਵਿਦਵਾਨ ਬਣ ਗਏ। ਦੂਜੇ ਨੇ ਕਿਹਾ ਵੀ ਸੂਰਜ ਬੜੀ ਰੱਬ ਦੀ ਦਾਤ ਹੈ, ਕਹਿੰਦਾ ਕਾਹਦੀ ਰੱਬ ਦੀ ਦਾਤ, ਨੇੜੇ ਹੋ ਕੇ ਵੇਖੋ ਭੁੰਨ ਕੇ ਰੱਖ ਦੇਗਾ। ਉਹ ਕਹਿੰਦੇ ਨੇ ਤੇ ਬੜਾ ਸਿਆਣਾ ਹੋ ਗਿਆ ਵੀ। ਕਿਸੇ ਨੇ ਕਿਹਾ ਵੀ ਧਰਤੀ ਮਾਂ ਦੀ ਤਰ੍ਹਾਂ, ਉਹਨੇ ਸ਼ਬਦ ਵਰਤੇ ਕਹਿੰਦਾ ਇਹ ਮਾਂ ਦੀ ਤਰ੍ਹਾਂ ਕੀ ਹੈ, ਕੀ ਪਤਾ ਕਿੱਦਣ ਪਾਰਦੀ ਤੇ ਸਾਰਿਆਂ ਨੂੰ ਖਪਾ ਜਾਣਾ। ਕਿਸੇ ਕਿਹਾ ਸਮੁੰਦਰ ਰੱਬ ਦੀ ਦਾਤ ਹੈ, ਉਹ ਕਹਿੰਦਾ ਇੱਕੋ ਤੂਫਾਨ ਆਇਆ ਤੇ ਸਾਰੀ ਧਰਤੀ ਨੂੰ ਰੋੜ ਕੇ ਲੈ ਜਾਣਾ। ਲੋਕੀ ਉੱਠ ਕੇ ਮੱਥੇ ਟੇਕਣ ਲੱਗ ਪਏ, ਕਹਿਣ ਲੱਗੇ ਤੇ ਵਿਦਵਾਨ ਬਣ ਗਏ। ਇਸ ਦੁਨੀਆਂ ਵਿੱਚ ਜਿਹੜਾ ਬੰਦਾ ਜ਼ਬਾਨ ਕਰਕੇ ਕਾਤ ਸਾਤ ਕਰੇ, ਹਾਂ ਇਹ ਗੱਲ ਕਦੀ ਨਾ ਭੁੱਲਿਓ, ਜਦੋਂ ਗਿਆਨ ਲੈਣਾ ਨਾ ਆਪਾਂ ਯਤਨ ਕਰਿਆ ਕਰੀਏ, ਕੋਈ ਵੀ ਚੰਗਾ ਸਿਆਣਾ ਬੰਦਾ ਕਿਸੇ ਵੀ ਖਿੱਤੇ ਦਾ ਮਿਲੇ ਉਹਦੇ ਤੋਂ ਗੁਣ ਲੈਣ ਦਾ ਯਤਨ ਕਰੋ, ਆਪਣੀ ਖੌਮੇ ਚ ਨਾ ਜੀਏ। ਇਹ ਤਾਂ ਦੁਖਾਂਤ ਹੈ। ਗੁਰੂ ਸਾਹਿਬ ਨੇ ਸ਼ਬਦ ਵਰਤੇ ਸਨ, ਕਹਿਣ ਲੱਗੇ ਗੁਣਾ ਤਾਂ ਹੋਵੇ ਵਾਸਲਾ ਕਦ ਵਾਸ ਲਈ ਜੈ, جے تیرے کوئی ڈبا آ گیا گناہ والا ہے تے تو اے کہی جاں بھی ڈبے دا رنگ ٹھیک نہیں میں سگندھی تے ٹھیک ہے پر جب سارے بندے پر شبد جوڑتے ہیں نا پہلی گل کی مٹی پلیٹ کر دیں بھی کہہ دوں نا فلانا بندہ بڑا چنگا ہے بہت گنی وہ کہتے ہیں پر گرو صاحب نے کہا نہیں گنا کا ہوا ہے واسلا کد واس لیجا جے گن ہون ساجنا مل سانجھ کریجا سانجھ کریجا گنا کیری چھاڑ اوگن چلی ہے پہرے پٹمبر کر اڈمبر اپنا پھر مل گئے رب میر کرے زبان کہندی کوئی نہیں پیڑی جتھے جائے بھئی ہے پڑھا کہیے نہیں پڑھا کیا جاندہ بڑا مشکل کہنے لگے ہاں کہندا ضرور ہے جتھے جاندہ ہے کہ میں پڑھا تے گرو گرنتھ صاحب کہندے نے جیڑا بندہ تھاں تھاں تے کہے میں پڑھا او دن اور برا بندہ ہی کوئی ایک شبد ہوندا ہے آپس کو جو پڑھا کہا وے تے شہ پلائی نکس نہ آوے حضور کہندے نے گناہ دی سانجھ پا دیکھو جیڑی بینتی میں کر لگا وا او سی شلوک پڑھنے پنت کی جیت کیویں نے کبیر صاحب کہندے نے میرے پیارے واہگرو نے میر کیتی ہے کہندے نے گگن دے وچ ایک نگارا وجے دماما وجے میں کہنا داتا او کتے مانن دی اوستھا ملے شبد پڑھنے گگن دماما باجیو دیکھو انہاں نے دو شلوک اکٹھے کیوں رکھے کہنے دسم دے اندر ایک نگارا وجہ ہے انہد ناد وجہ ہے تے گرو گرنتھ صاحب دی بانی نے منیا ہے کہ نوبر تھاک ہے ورج رہا ہے دسم ہے نج کر واسا پائے او تھا انہد شبد وجہ ہے دن راتی گرمتی شبد سناونے اے کبھی نہ پلیے جوگ متی نہیں گرمتی شبد سناونے جے گرو دی مت نال اس اوستھا نو پہنچ جائے تے کھنڈن نہ کر انہوں نے شبد ورتیا گگن دماما باجیو پریو نشانہ کہاؤ ہوں پنتک بندہ اپنے اندر نو جتن لگا ہے کہندا ہے جدو اندر شبد تے ناد وجہ ہے شبد دا نگارا وجہ ہے میرے مالکا مجھے سمجھ پی گئی آ جڑے روز میری پت لٹ دے پے میں انہوں نے جتاں گا شبد ورتے کہن لگے پریو نشانہ کہاؤ کھیت جو مانڈیو سورما اب جوجن کو داؤ ہوں جدو نے اندر نو جتیا نا پھر کبیر جی کہن لگے ہوں تیرا مرنا حق ہے جے تیرے کو شہادت ہر ایک نو نہیں ملتی شہادت تے سورمیاں دا حق ہوندا ہے جڑا رب دے کرونا دے نام لکھیا جاندا ہے تے سورما شہید ہوئے کدی نہ کہو ہار گئے او شہید ہو کے بھی پنت جتدا کھما کریو پونی قوم مار دتی ابدالی نے تے بابا بیٹھا رات نوں 19 وی پھٹ ہوش آئی تے ابدالی دے کیمپ کول جا کے کہندا ہے جے تت باقی باہر نکل میں تیرے نال دو ہاتھ کرنے انے شہید ہوئے پے اٹھ کے وہ کہتے ہیں اتنے کبیر جی کہ جدن تیرے من نو تو جیت لے ادن سچ جانی تو پنتک بنے گا تے پھر تو کہی کہ سورا سو پہچانی ہے جو لڑے دین کے ہیت پرجا پرجا کت مر کب ہوں نہ چھڈ ہے کھیت جدو کب ہوں نہ چھڈ ہے کھیت پھر پچھوں آواز آتی ہے پنت کی جی اج پنت جتیا ہے دھیان دیو میں تیسرا پرمان عرض کر لگا وہ گرو کے سکھاں گرو گرنتھ نو گرنتھ من پنت تو پہلا اوتھے گرو ارجن دیو جی دا ایک بچن ہوندا ہے کہ میرے گسائی نے کیا جے جتنا ہی تے گرو تو تھاپنا ضرور لے لیں ایک شبد اسی پڑھنے ہاؤں گسائی دا پہلوانڑا پہلوانڑا دا ارتھ ہوندا نکا جا پہلوان پہلوانڑا دا ارتھ ہوندا چھوٹا جا لاڈلا جا پہلوان ہاؤں گسائی دا پہلوانڑا میں گرمل اچھ دمالنا پنت کی جیت دا مطلب اے پاوے میں جتاں میرے سر تے دمالا سج ہے پر میری اپنی طاقت نہیں میرے گرو دا دتا ہویا دمالا ہے پنت کی جیت ہوے میں گرمل اچ دمالڑا سب ہوئی چھنج اکٹھیاں کہن لگے اج اکھاڑا پہ ہے چھنج پہ آئے پہلوان بڑے آئے نے تے میرے گرو نے کیا جان کہ تینوں میں پنت تے تورنے تے چاہنا جے پنت تے تورنے جنہ تیرا راہ روکنا ہے پہلا انہاں دی پٹھ لا گیا مہاراج وہ کون کہن لگے گرو ویندا پیا سی رب نے چھنج پائی ایتھے کام بھی اتریا ایتھے کروت بھی اتریا ایتھے اہنکار بھی اتریا کہن لگے میں کیا داتا میں ایک کہ پنج کہن لگے جدو گرو دی تھاپنا مل جائے پھر پنت کی جیت ہوے گی اصل وچ ہر سکھ دے اندر دی جیت ہی پنت دی جیت بنی شبد ورتے کھو گسائی دا پہلوانڑا میں گرمل اچ دمالڑا سب ہوئی چنج اکٹیاں دیو بیٹھا ویکھے آپ دیو واپ وجن تمک پھیریاں مل لتے لیندے پھیریاں نہتے پنج جوان میں خرد گر تھاپی دتی کنڈ دیو سب اکٹھے ہوئے آیا پنت کیے سب اکٹھے ہوئے آیا آئے سارے سن اکھاڑے وچ اترے سن گھروں سارے آئے سن لڑن لئی پر بد قسمتی ہارن والیاں دا پنت ہور ہو گیا تے جتن والیاں دا پنت ہور ہو گیا رستے وکھرے وکھرے ہو گئے سب اکٹھے ہوئے آیا کر جاسن بات بٹایا کہن لگے گرمخ لاہا لے گئے پنت کی جیت گرمخ زندگی وچ جت کے گیا ہے شبد ورتے کہ گرمخ لاہا لے گئے منمخ چلے مول گوائے دیو چوتھا پرمان حضور نے تناسری راگ وچ ایک شبد کیا اس شبد وچ بھی پنت کی جیت دی جھلک ہے میں اس کر کے یتن کرنا ہوں کیونکہ ارداس تے کئی سجن کٹاکش کرتے ہیں کہ جی سربت دا بھلا منگن والی ارداس وچ شبد جڑے نے خود گرجی دے جویں پیچھے دیکھ تک بتے کیا خالصے نو وہ چیتے آوے کیونکہ سوال بھی نویں نویں سکھانے ہیں نا اتنے حضور نے ایک شبد ورتے ہے کہ جا کو ہر رنگ لاگو اس جگ میں کون ہے پنت جدے اندر خری دے نام دا رنگ لگے جا کو ہر رنگ لاگو اس جگ میں سو کئیت ہے سورا پیارے جے پنت تے چلنے اندر نو جت آتم گنے سگل بس تاک ہے پر اندر اپنے آپ نے جتیا جانا جا کا ست گر پورا جدا پورا گرکل ہوتا ہوئے جتنا تے اونے میں اندر نو میں کہنا جدو بابا جی دے اس نرمل پنت نو سوچنے ہیں نا کیڑی چیز ہے جنہیں بابے نو پنت تو پنت نو روکن دا یتن نہیں کیتا جے سدھا نے روپیے دکھائے کہ بابر نے اپنی کال کوش نہیں دکھائی کہ اے پنت دی گل نہ کرے چپ رہے جے انہیں اپنے آپ نو اتنا سچ بولنا انہیں کال کوش نہیں بھی ستیا ایک نے روپیے دکھائے تے جدو شیو شیو ناب کول جاندے نے انہیں تیجا طریقہ ورتیا سی انہیں عورتاں بھیج کے سوچیا بھی پنت وچ ملیڑتا آ جائے پر میرے بابے نے اتنے شبد کیا سی اندر نو جتن والیا سورمیا اتنا کو نرمل بن جا حضور نے اتنے شبد ورتے سن ساری رات انہاں ناچ کیتا ایکو شبد کیا سی گاچو پتری راجکوار نام بھنو سچ دو تو چار میریو تیو میریو بچیو ساری رات نچیو پلے کی پیا جدو تیاں شبد ورتیا تے اندر ملینتا بالکل ختم ہو گئی کہنے لگیاں پتا جی اج تیکرا نچدیا تن دے انگاں دے وپاری آئے نے اج پہلی وار آیا جن نے ساڈے وچوں وی تھی نو تکیا ہے بس اینی گل کہن دی دیر سی کہن لگے بچیو بندیاں دے سامنے نچو گیاں زندگی دی بازی ہار جاؤ گیاں رب دے چرناں وچ جڑ کے نام جپو زندگی دی بازی جت جاؤ گیاں گئیاں واپس انہاں پوچھیا کوئی اثر کہن لگے اج اودے تے اثر نہیں اج تو بعد اسی نچنا چھڑ دیتا اج تو بعد اسی او کرم تیاگ دیتے میرے گرو نانک صاحب نے کہا جدو اندر نو جت لے گا تیرے اندر نو ایک رنگ لگے گا جا کو ہر رنگ لاگو اس جگ میں سو کئیت ہے سورا آتم جنا سگل وس پاک ہے جا کا ستگر پورا ٹھاکر گائی ہے آتم رنگ شرنی پاون نام تیامن سہج سماون سنگ تے جدو کوئی ایک ہو جا پنتھک بنتا ہے نا ان پھر گرو کہندا جن کا چرن وس ہے میرے ہیر ہے سنگ پنیتا دے گی مینوں مل جائے تے میری دیہ پوتر ہو جائے ایک مرض ہور کرنی ایک واری کسی سجن پوچھیا سی بھی پنتھ دا ارتھ ہوندا ہے رستہ اسی کہنے آ خالصہ پنتھ کہن لگے کی خالصہ رستہ رستے اتنے تے چلی دے ہوں شبد واقعی وہ سوال بھی ٹھیک سی بھی خالصہ پنتھ یہ تو کہہ سکنے خالصہ پنتھی بھی رستے تے چلن والے یہ پنتھ کیویں نے رستے تے چلن والے پنتھی ہندے نے پنتھ نہیں پر اتھے میں قرض کیتی جی رستے دا کام کی ہے رستے دا کام ہے کیول وسیلہ بن کے ملانا رستے دا کام ہے منزل تک لے کے جانا پنتھ دا کام ہے کہ پٹکیاں ہویاں نوں انہاں دے ٹکانے تے پہنچا جانا سچ جانو جویں ایک روڈ سانو ساڈی منزل تے پہنچاندا ہے تے جڑا گرو تک پہنچیا خالصا ہے وہ بھی ٹٹیا ہویا دا رستہ بن جاندا وہ دے کول انی سمرتا ہے اس نو گرو دے گھر تک لے جاندا ہے تے جڑا لے جائے وسیلہ بن جائے سچ جانی خالصا پنتھ بھی ہے تے پنتھ تے چلن والا بھی ہے دونوں ایک نال ایک دوجے نال اوت پوت حضور نے شبد ورتے جن کا چرن بس ہے میرا ہیر ہے سنگ پنیتا دے ہی مینو اس خالصے دے درشن کرائیں داتا کہن لگے کیوں کہن لگے وہ درشن کردیا سار میرا تن بھی پوتر ہو سکتا ہے ایویں پنت کی جیت کسے کول جائے وہ اندر تو جتے جن کے چرن وسا میرا ہیر ہے سنگ پنیتا دے گی جن کی تور دیو کرپا دل نب نانک کہ سوکھے ہی پنجواں پرمان پنت کی جیت حضور نے ایک شبد ورتے ہے کہ چار برن چوہاں کے مردن کھٹ درشن کر تلی رے کہ چار برن خطری برامن شور تے ویش انہ چارے برنا دے مرد بندے لے لو جنہ نے ہاتھ وچ چھ شاستر پکڑے ہون چار برن چوہاں کے مردن کھٹ درشن کر تلی رے سندر سگڑ سروپ سیانے پانچو ہی موئے چلی رے جن مل مارے پنچ سور بیر ایسو کون بلی رے خیر کوئی ہو جا خالصہ کہن لگے جن نے پنجا نو ماریا ہوئے ایتھے جڑے صاحب نے پہلا شبد ورتے نے نا وہ ہاریا ہویا لی نے شبد نے چار برن چوہاں کے مردن کھٹ درشن کر تلی رے سندر سروپ سگڑ سروپ سیانے پنچو ہی موئے چلی رے سیانے بھی نے اقل والے بھی نے جوان بھی نے طاقت والے بھی نے ودوان بھی نے پر گرو ارجن صاحب کہنے بد قسمتی اندروں ہارے ہوئے اندروں جیتے ہوئے نہیں اندروں انہوں نے بالکل تھوتا ہے شبد ورتے کہ پیارے ہو کوئی ہے ایسا سور میں جن مل مارے پنچ سور بیر ایسو کون بلی رے جن پنچ مار بدار گدارے سو پورا ہے کلی رے تے داتا جی کہنے جی پنت تے چلے گا نا پنت جنہ دی جیت ہے اندر دی تے سچ جانی تو پنجا نو جیت لے گا اتے شبد ورتے سن وڈی قوم وس پا گئے نہ ہی انہاں وکاراں دی قوم بڑی وڈی ہے وڈی قوم وس پا گئے نہ ہی موکھم فوج ہتھلی رے او سجنا جے پنت دی جیت کرنی آ کہو نانک تن جرنر دلیا ساد سنگت کہ چلی رے جے پنت کی جیت چاہنا ہے اج تو نرنا کر لا میں اندر نو جتن دا یتن کرنا ہے پنت تیرے ورگے لوکاں دا ایک سموہ ہے تے جڑا بندہ اپنے آپ نو جتے گا سچ جانو پنت دی جیت دا ہمدرد ہوئے گا صاحب نے شبد ورتے چھواں پرمان ہے تامو دشا انیک پریم سب کارنے پنچ سپا میں دوت کون بد مار میں کہن لگے تیکھن بان چلائے نام پرب تیائی ہے ہر ہاں ماں بکھا دی کات پورن گر پائی ہے صاحب نے چھواں پرمان ارض کر رہے ہیں جے اندر نو جتنے ہی تے گرو ارجن دیو دے بچن مان لے پنت دی جیت اودن ہوئے گی جدن تو اپنی زبان تو چوٹ نہیں بولے گا دھیان دیا جی پنت کی جیت اودن ہوئے گی جدن خالصا تیرے نیتراں وچ ملینتا نہیں ہوئے گی پنت کی جیت اودن ہوئے گی جدن تو سب دے چرناں دی توڑ بن جائے گا پنت کی جیت اودن ہوئے گی خالصا جدن تو اپنے من دی واشنا نو گرو دی کرپا نال مار دے گا سچ جانی پھر ہر تھان تے تیری دیگ بھی فتح ہوئے گی تیری تیگ بھی فتح ہوئے گی او انتی جت کیڑی حضور نے اتے شبد ورتے نے متھیا نہ ہی رسنا پرش جے پنت کی جیت دا ہم درد ہیں پہلا اپنے آپ نو جت شبد ورتے متھیا نہ ہی رسنا پرش من میں پریت نرنجن درش پر تریا روپ نہ پیکھ ہے نیتر سادھ کی ٹہل سنت سنگیت کرنا سنا کاؤں کی نندا سب تے جانا آپس کو مندا گر پرساد دکھیا پر ہرے من کی باسنا من تے کرے اندری جت پھر کہیں تو پنت کی جیت اندری جت پنچ دوک تے رہت نانک کوٹ متے کو ایسا اپرس حضور نے ایک پرمان کھول دیتا ہے کہنے اینو جے جتنے تے سنگت تو بنا بانی تو بنا کھول کوئی سہارا نہیں اسی پرنے نینو نیند پر درشت وکار پنت کون ہے نینو نیند پر درشت وکار سرون سوئے سن نیند وچار رسنا سوئی لوگ میٹھے سواد من سویا مایا مسواد باقی سات جانو جی اس طرح ستے نے پنت کے من سویا مایا بسماد اس گرہ میں کوئی جاگت رہے وہ کہہ سکتا ہے پنت کی جیت اس گرہ میں کوئی جاگت رہے ثابت وسطو اپنی رہے داتا ہے نہ تو بچائے گا کون کہنے لگے ان تے رکھ ہے باپ نہ مائی ان تے رکھ ہے میت نہ پائی درب سیان پر نہ ہوئے رہتے جے اندر نو جتنے ساد سنگ ہوئے دشت وس ہوتے جدو سنگت کرے گا گرو کی بانی پڑھے گا تے سچ جانی اندر نو جتے گا کئی شبد جتوں میں آرمبتا کیتی تھی اوتھے میں سمپورنتا کرنی چلنا پر وشا ختم نہیں ان پلیو نہ جوگیاں پوچھا سی کہ ایسا جوگی کلی میں ہمرے پنت کرے اجالا تے بابے نے کہا سی شبد جتی سد منڈلی کی تو اپنا پنت نرالا تے وکیر سے انہیں ہاتھ جوڑ کے کیا باپو سانو اینی دس دے ਸਾਰਿਆਂ ਤੋਂ ਨਿਆਰੇ ਚੱਲਣ ਵਾਲਿਆ ਤੇਰੇ ਕੋਲ ਤਾਕਤ ਕਿਹੜੀ? ਸਾਨੂੰ ਦਸ ਮੰਤਰ, ਸਾਨੂੰ ਦਸ ਕਰਾਮਾਤ ਕਿਹੜੀ ਏ? ਗੁਰੂ ਕੇ ਸਿੱਖਾਂ ਹੋਈ ਤੇ ਤੈਨੂੰ ਦੋ ਦਾਤਾਂ ਦੇਗਾ, ਲੁਕਾਇਆ ਕੁਝ ਨਹੀਂ। ਉਹ ਕਹਿਣ ਲੱਗੇ ਸਾਨੂੰ ਦਸ ਅਜਿੱਤ ਸੂਰਮੇ ਅਚੁੱਕ ਗੁਰੂ ਅਕੰਮ ਅਗੋਚਰ ਗੁਰੂ, ਤੇਰੀ ਢਾਲ ਕੋਈ ਨੀ ਝੱਲ ਸਕਦਾ। ਦੱਸ ਕਿਹੜਾ ਮੰਤਰ ਹੈ ਜਿਹਦੇ ਨਾਲ ਤੂੰ ਅੰਦਰ ਜਿੱਤੀ ਬੈਠਾ ਹੈ? ਨਾ ਦੌਲਤ ਦਾ, ਨਾ ਪਦਵੀ ਦਾ, ਨਾ ਰੰਗ ਦਾ, ਨਾ ਰੂਪ ਦਾ, ਕਿਸੇ ਚੀਜ਼ ਨਾਲ ਤੇਰੇ ਤੇ ਅਸਰ ਨਹੀਂ। ਉੱਥੇ ਉਹਨਾਂ ਕਿਹਾ ਸੀ, ਸਿੱਧ ਪੁੱਛਣ ਸੁਣ ਨਾਨਕਾ, ਤੋਹੇ ਜੱਗ ਨੂੰ ਕਰਾਮਾਤ ਦਿਖਾਈ। ਜਿਹਨੂੰ ਤੂੰ ਮਿਲਣਾ ਤੇਰੇ ਪੰਥ ਵੀ ਸ਼ਾਮਿਲ ਹੁੰਦਾ। ਕਿਹੜੀ ਕਰਾਮਾਤ? ਅਸੀਂ ਤਰਲੇ ਲੈਂਦੇ ਹਾਂ, ਤੁਹਾਡੇ ਨੇੜੇ ਕਿ ਨਹੀਂ ਝੁਕਦਾ? ਸਿੱਧ ਪੁੱਛਣ ਸੁਣ ਨਾਨਕਾ, ਤੋਹੇ ਜੱਗ ਨੂੰ ਕਰਾਮਾਤ ਦਿਖਾਈ। ਕੁਝ ਦਿਖਾਲੇ ਅਸਾਂ ਨੂੰ, ਤੂੰ ਕਿਉਂ ਢਿੱਲ ਆਵੇਗੀ ਨਾਈ? ਅੱਗੇ ਬਾਬੇ ਨੇ ਕਿਹਾ, ਜੇ ਪੰਥਕ ਬੰਨਾ ਜੇ ਬਾਬੇ ਆਖਿਆ ਨਾਥ ਜੀ, ਅਸਾਂ ਵੇਖਣ ਜੋਗੀ ਵਸਤ ਨਾ ਕਾਈ, ਗੁਰੂ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਖੈ ਰਾਜ। ਇੱਕ ਗੁਰੂ ਕੀ ਸੰਗਤ ਤੇ ਦੂਜੀ ਗੁਰੂ ਕੀ ਬਾਣੀ, ਇਹਦੇ ਤੋਂ ਬਿਨਾਂ ਰਾਈ ਦੇ ਦਾਣੇ ਜਿੰਨੀ ਸਾਨੂੰ ਕਿਸੇ ਦੀ ਓਟ ਨਹੀਂ। ਤੇ ਮੈਂ ਕਹਿੰਦਾ, ਬਾਬਾ ਜੀ ਤੁਸੀਂ ਰਾਈ ਦੇ ਦਾਣੇ ਜਿੰਨੀ ਕਿਸੇ ਹੋਰ ਦੀ ਓਟ ਨਹੀਂ ਲਈ, ਅਸੀਂ ਰਾਈ ਦੇ ਜਾਣੇ ਜਿੰਨਾ ਤੈਨੂੰ ਨਹੀਂ ਸਮਝਦੇ ਪਏ। ਉਹਨਾਂ ਸ਼ਬਦ ਕਿਹਾ ਸੀ, ਕਹਿਣ ਲੱਗੇ, ਗੁਰੂ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਖੈ ਰਾਈ, ਰਾਈ ਦੇ ਜਾਣੇ ਜਿੰਨੀ ਮੈਨੂੰ ਕਿਸੇ ਹੋਰ ਦੀ ਓਟ ਨਹੀਂ। ਤੇ ਜਿਸ ਬਾਬੇ ਨੇ ਇਹ ਕਿਹਾ, ਉਹਨੂੰ ਫਿਰ ਭਾਈ ਸਾਹਿਬ ਨੂੰ ਸ਼ਬਦ ਕਹਿਣੇ ਪਏ ਕਿ ਹੁਕਮੈ ਅੰਦਰ ਸਭ ਕੋ ਪੰਥ ਕੀ ਜੀਤ। ਜਿਹੜਾ ਹਰ ਥਾਂ ਤੇ ਤੇਰਾ ਹੁਕਮ ਚੱਲੇ, ਹੁਕਮੈ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜਵਾਬਾ, ਤੇ ਤੂੰ ਆਧਾਰ ਕੋਈ ਨਾ ਰੱਖਿਆ। ਸਾਰੀ ਦੁਨੀਆਂ ਕਹਿਣ ਲੱਗ ਪਈ, ਜ਼ਾਹਰ ਪੀਰ ਜਗਤ ਗੁਰ ਬਾਬਾ, ਕੱਲ ਨੂੰ ਇੱਥੋਂ ਅੱਗੇ ਚੱਲਾਂਗੇ, ਭਾਵੇਂ ਦੋ ਦਿਨ ਲੱਗਣ, ਭਾਵੇਂ ਤਿੰਨ ਦਿਨ ਲੱਗਣ, ਆਉਣਾ ਇਸ ਪੰਥ ਤੱਕ, ਉਸ ਪੰਥ ਤੋਂ ਚੱਲ ਕੇ। ਸਾਹਿਬ ਧੰਨ, ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਸ਼ਬਦ ਬਾਣੀ ਦੀ ਤੇਗ ਸਾਨੂੰ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।